ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੂਹੀ ਮਹੱਲਾ ਤੀਜਾ ਕਾਇਆ ਕਾਮਨ ਅਤ ਸੁਵਾਲਿਓ ਪਿਰ ਵਸੈ ਜਿਸ ਨਾਲੇ ਪਿਰ ਸੱਚੇ ਤੇ ਸਦਾ ਸੁਹਾਗਨ ਗੁਰ ਕਾ ਸ਼ਬਦ ਸੰਭਾਲੇ ਕਾਇਆ ਕਾਮਨ ਅਤ ਸੁਵਾਲਿਓ ਪਿਰ ਵਸੈ ਜਿਸ ਨਾਲੇ ਪਿਰ ਸੱਚੇ ਤੇ ਸਦਾ ਸੁਹਾਗਨ ਗੁਰ ਕਾ ਸ਼ਬਦ ਸੰਭਾਲੇ ਹਰ ਕੀ ਭਗਤ ਸਦਾ ਰੰਗ ਰਾਤਾ ਹੋਮੈ ਵਿੱਚੋ ਜਾਲੇ ਵਾਹੋ ਵਾਹੋ ਪੂਰੇ ਗੁਰ ਕੀ ਬਾਣੀ ਪੂਰੇ ਗੁਰ ਤੇ ਉਪਜੀ ਸਾਚ ਸਮਾਨੀ ਵਾਹੋ ਵਾਹੋ ਪੂਰੇ ਗੁਰ ਕੀ ਬਾਣੀ ਪੂਰੇ ਗੁਰ ਤੇ ਉਪਜੀ ਸਾਚ ਸਮਾਨੀ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗਰੀਬ ਨਿਵਾਜ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਹਜ਼ੂਰੀ ਅੰਦਰ ਗੁਰਦੇਵ ਜੀ ਦੀ ਨਿਵਾਜੀ ਹੋਈ ਧਰਤੀ ਤੇ ਅਦਬ ਭਾਵ ਵਿਚ ਸਜੀ ਸਾਧ ਸੰਗਤ ਹਾਜ਼ਰ ਨਾਜ਼ਰ ਰਾਜਾਨ ਰਾਜ ਪਾਨਾਨ ਪਾਨ ਦੇਵਾਨ ਦੇਵ ਉਪਮਾ ਮਹਾਨ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਅੰਮ੍ਰਿਤ ਵੇਲੇ ਸਿੱਖੀ ਦੇ ਕੇਂਦਰ ਸੱਚਖੰਡ ਸ੍ਰੀ ਦਰਬਾਰ ਸਾਹਿਬ ਤੋਂ ਬਖਸ਼ਿਸ਼ ਹੋਇਆ ਹੁਕਮ ਜਿਸ ਦਾ ਪਹਿਲਾ ਬੰਦ ਤੇ ਰਹਾਉ ਦੀ ਪੰਕਤੀ ਆਪ ਜੀ ਨੇ ਗੁਰਮੁਖ ਪਿਆਰਿਆਂ ਕੋਲੋਂ ਸਰਵਣ ਕੀਤੀ ਹੈ। ਗੁਰਦੇਵ ਪਾਤਸ਼ਾਹ ਜੀ ਸਾਡੇ ਉੱਤੇ ਬਖਸ਼ਿਸ਼ ਕਰ ਰਹੇ ਹੈ। ਬਾਣੀ ਦਾ ਇੱਕ ਵਿਸ਼ੇਸ਼ਣ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਨੇ ਬਖਸ਼ਿਸ਼ ਕੀਤਾ। ਤੁਸੀਂ ਸਤਿਗੁਰਾਂ ਦੇ ਮੁਖਾਰਬਿੰਦ ਤੋਂ ਉਚਾਰੇ ਹੋਏ ਬਚਨ ਨਿਤਨੇਮੀ ਸਿੱਖ ਰੋਜ਼ ਪੜ੍ਹਦੇ ਆਨੰਦ ਸਾਹਿਬ ਆਵੋ ਸਿੱਖ ਸਤਿਗੁਰ ਕੇ ਪਿਆਰਿਓ ਗਾਵੋ ਸੱਚੀ ਬਾਣੀ। ਸਾਨੂੰ ਰੋਜ਼ ਗੁਰੂ ਅਮਰਦਾਸ ਮਹਾਰਾਜ ਜੀ ਹੁਕਮ ਕਰ ਰਹੇ ਹੈ ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀਆਂ ਸਿਰ ਬਾਣੀ ਤੇ ਨਾਲ ਸਾਨੂੰ ਸੁਚੇਤ ਕੀਤਾ ਵੀ ਭਟਕਿਓ ਨਾ ਸਤਿਗੁਰੂ ਬਿਨਾਂ ਹੋਰ ਕੱਚੀ ਹੈ ਬਾਣੀ ਬਾਣੀ ਤਾਂ ਕੱਚੀ ਸਤਿਗੁਰ ਬਾਝੋ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਹਜ਼ੂਰ ਦੇ ਲੜ ਲਾ ਕੇ ਸਾਨੂੰ ਕਿਹਾ ਭਾਈ ਆਓ ਬਾਣੀ ਦੇ ਲੜ ਲੱਗੀਏ ਬਾਣੀ ਸਾਡਾ ਇਸ਼ਟ ਹੈ ਬਾਣੀ ਸਾਡਾ ਗੁਰੂ ਹੈ ਵਾਹ ਵਾਹ ਬਾਣੀ ਨਿਰੰਕਾਰ ਹੈ ਭਾਵੇਂ ਦਸਵੇਂ ਸਰੂਪ ਵਿਚ ਵਿਧੀਬੱਧ ਤਰੀਕੇ ਨਾਲ ਨਿਯਮਤ ਰੂਪ ਚ ਮਹਾਰਾਜ ਨੇ ਅਗਵਾਈ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸੌਂਪੀ ਪਰ ਪਹਿਲੇ ਸਰੂਪ ਤੋਂ ਹੀ ਇਹ ਬਚਨ ਉਪਦੇਸ਼ ਦ੍ਰਿੜ ਕਰਵਾ ਦਿੱਤਾ ਸ਼ਬਦ ਗੁਰ ਪੀਰਾ ਗਹਿਰ ਗੰਭੀਰਾ ਬਿਨ ਸ਼ਬਦ ਹੈ ਜਗ ਬੌਰਾਨ। ਭਾਈ ਅਸੀਂ ਅਗਵਾਈ ਲੈਣੀ ਹੈ ਸਾਡੇ ਗਿਆਨ ਦਾ ਦਾਤਾ ਸਾਡੇ ਆਦਰ ਅਦਬ ਸਨਮਾਨ ਦਾ ਪਾਤਰ गुरु का शब्द है। तो सानू शब्द दे लड़ ला के लगातार सानू दृढ़ करवांदे गए महाराज ते नाल सचेत कीता कि अपने गुरु तो छुट बहुत सारे लोग मुख तो कई कुछ बोलते ने, कोई कविता रचदा ते कईयां ने ते कविता भी नानक पद जोड़ के रची साध संगत, एडा वड्डा धोखा। जो गुरुदेव जी शरीर रूप च मौजूद सन, हाजर नाजर अज वांगी अज गुरु दा प्रतख रूप श्री गुरु ग्रंथ साहिब है, उदो प्रतख रूप शरीर रूप च महाराज मौजूद ने, ते हैरानी दी हद वेखो उस वेले भी सिख संगतां नाल धोखा करन वालियां ने नानक पद वरत के शब्द दे तुल शब्द खड़ा करन दा यतन कीता, शरीरां दे तुल गद्दियां लाउन दा यतन कीता। ते चेतन सिखां नूं महाराज ने बचन रोज दृढ़ करन लई कहा कि तुसी जागरूक होना, ना ते सिखां ने उह साजिश कामयाब होण दित्ती जिथे शरीर दे तुल शरीर गद्दी ते बहिण दा यतन कर रहे सी, ते ना सिखां ने उह साजिश कामयाब होण दित्ती जिथे शब्द दे तुल शब्द नूं बराबर शरीक बनाया जा रहा सी। मेहरबान पुत पिरथी दा कवि श्री करे, हिंदवी पारसी नाले गुरमुखी पढ़े, तीन भी बाणी बहुत बनाई। हुण वेखो रचना रच ली, ते सब तो वड्डी गल भी धोखा सिखां दे नाल लगातार हुंदा आया जी, बराबर शरीर करके भी गद्दियां ला के बाई बैठ गए जी। जागे हुए सिख आप भी चेतन होए, ते सिख दा धर्म के दोही फेरन दा मतलब हुंदा कि सारी लुकाई नूं जागरूक करना, जो जो भाई मक्खण शाह जी ने कीता जी, असीं उस सिख तो प्रेरणा लईए भाई मक्खण शाह जी तो, असि अदब आदर दे नाल उना सिखां नूं सन्मान नाल सीस झुकांदे आं जिन्हां ने पहरेदारी करके पखंड तो वरजिया कौम नूं, ते दोही फिर के कहा भी पखंडियां तो बचो भाई, आओ सच्चा गुरु लादो रे। की दुहाई दित्ती? सच्चा गुरु लादो रे, आओ भाई सच्चे गुरु दे चरनी लगी है। ते नाल सानू ए भी चेतन कीता भी जिथे सिखां ने शरीर करके गुरु की पदवी नूं पहचानिया, उथे शब्द करके भी चेतन होना, विचार करके भी। सिख दे कोल हंस वाली बिरती होवे कि वह चुब्बी ला के गुरु दी विचार नूं समझन दी समर्था रखदा होवे, नहीं तो की है? सतगुरु बिना होर कच्ची है बाणी, बाणी तां कच्ची सतगुरु बाजो, होर कच्ची बाणी, कहंदे कच्चे सुनदे कच्चे, कच्ची आख वखाणी। तो इथे बाणी दा एक गुण महाराज गुरु अमरदास जी दस रहे ने, बाणी दा इम्तिहान सुनियो जी, सच समाणी क्या बाणी नूं, बाणी दा विशेषण की दसिया कि बाणी की है सच समाणी, मतलब कि बाणी ओ साडे कोल साधन है, वसीला है, ओ टेक है जिहड़ी सानू सच विच आद सच जुगाद सच विच अटल विच अकाल विच लीन कर दिंदी है जी, एक मिक कर दिंदी है। कौन कर सकती है? गुरु की बाणी। जिवें नदी हुंदी है ना जी, ते नदी दा एक सिरा उस मूल नाल जुड़िया हुंदा जिथों बूंदा बरस के नदी बन रही हुंदी है, ते नदी दा दूजा सिरा किथे जुड़िया हुंदा जी? दूजा सिरा समुंदर नाल जुड़िया हुंदा। भावें विच हजारां लखां मीलां दा पैंडा होवे, फासला जिहड़ा है ना आसमान तो डिगदियां बूंदा दा ते समुंदर दा, भावें धरती करके वेखीए ते हजारां मीलां दा फासला होवे, पर जदों सिरे जुड़े हुंदे ने ना जी, जिहड़ी बूंद नदी नाल जुड़ जांदी है, क्योंकि नदी दा दूजा सिरा समुंदर नाल जुड़िया, उस नदी नाल जुड़ी रवे ओ बूंद, टुटे ना, फिर उह किथे लै के जाएगी? समुंदर तक। इसे तरह बाणी दा जिहड़ा सिरा है उह किथे जुड़िया होया? सतगुरु जी दे नाल। पूरे गुरते उपजी, राव दी पंक्ति है, ਇਹ ਗੁਰੂ ਦੇ ਹਿਰਦੇ ਵਿੱਚੋਂ ਉਪਜੀ ਬਾਣੀ ਹੈ। ਤੇ ਜਿਵੇਂ ਨਦੀ ਦਾ ਪਾਣੀ ਉਹੀ ਹੈ ਨਾ, ਸਮੁੰਦਰ ਤੋਂ ਵਾਸ਼ਪੀਕਰਨ ਹੋਇਆ ਤੇ ਫਿਰ ਨਦੀ ਦਾ ਰੂਪ ਧਾਰਿਆ ਤੇ ਫਿਰ ਸਮੁੰਦਰ ਤੱਕ ਪਹੁੰਚ ਗਿਆ, ਇਸੇ ਤਰ੍ਹਾਂ ਜਦੋਂ ਅਸੀਂ ਇਸ ਬਾਣੀ ਰੂਪੀ ਨਦੀ ਨਾਲ ਜੁੜਾਂਗੇ ਤੇ ਇਹ ਸਾਨੂੰ ਫਿਰ ਉੱਥੇ ਲੈ ਕੇ ਜਾਏਗੀ ਜਿੱਥੋਂ ਅਸੀਂ ਵਿਛੜੇ ਹਾਂ। ਇਹ ਸਾਡਾ ਵਾਸਾ, ਸਾਡੀ ਸੁਰਤ ਨੂੰ ਗੁਰੂ ਦੇ ਸ਼ਬਦ ਤੱਕ ਪਹੁੰਚਾਏਗੀ। ਬਾਣੀ ਅੰਮ੍ਰਿਤ ਸਾਡੇ ਕੋਲ ਸਾਧ ਸੰਗਤ ਜੀ, ਭਾਗਾਂ ਵਾਲੇ ਗੁਰਸਿੱਖ ਜਿਹੜੇ ਖੰਡੇ ਬਾਟੇ ਦੀ ਪਹੁਲ ਛਕਦੇ ਆ, ਤੇ ਪੌਹਲ ਛੱਕ ਕੇ ਕੀ ਹੁਕਮ ਕੀਤਾ? ਰੋਜ਼ ਬਾਣੀ ਪੜ੍ਹਨੀ ਹੈ, ਰੋਜ਼ ਨੇਮੀ ਬਣਨਾ, ਰੋਜ਼ ਸ਼ਬਦ ਦਾ ਸ਼ੀਸ਼ਾ ਵੇਖਣਾ ਤੇ ਬਾਣੀ ਕੀ ਵਰਤਾਏਗੀ? ਰੋਜ਼ ਅੰਮ੍ਰਿਤ ਪਿਆਏਗੀ, ਅੰਮ੍ਰਿਤ ਬਾਣੀ ਹਰ ਹਰ ਤੇਰੀ, ਰੋਜ਼ ਅੰਮ੍ਰਿਤ ਛਕਣਾ ਸਿੱਖ ਨੇ, ਰੋਜ਼ ਅੰਮ੍ਰਿਤ ਛਕਣਾ ਤੇ ਜਿਉਂ ਜਿਉਂ ਇਹ ਅੰਮ੍ਰਿਤ ਰਸ ਅੰਦਰ ਘੁਲਦਾ ਤਿਉਂ ਤਿਉਂ ਸਿੱਖ ਦੀ ਅਵਸਥਾ ਉੱਚੀ ਹੁੰਦੀ ਹੈ। ਸੁਣ ਸੁਣ ਹੋਵੇ ਪਰਮਗਤ, ਪਰਮਗਤ ਹੋਏਗੀ, ਪਰਮ ਅਵਸਥਾ ਹੋਏਗੀ ਤੇਰੀ। ਤੋ ਇਹ ਪੂਰੇ ਗੁਰ ਤੇ ਉਪਜੀ ਸਾਚ ਸਮਾਣੀ ਗੁਰੂ ਦੇ ਹਿਰਦੇ ਚੋਂ ਨਿਕਲੀ ਹੈ ਤੇ ਸਾਨੂੰ ਵਾਹਿਗੁਰੂ ਵਿਚ ਲੀਨ ਕਰ ਦੇਗੀ, ਆਦਿ ਸੱਚ ਜੁਗਾਦ ਚ, ਅਕਾਲ ਚ, ਅਜੂਨੀ ਚ ਲੀਨ ਕਰ ਦੇਗੀ ਸਾਨੂੰ। ਜਿਵੇਂ ਨਦੀ ਨਾਲ ਜੁੜੀ ਹੋਈ ਬੂੰਦ ਸਮੁੰਦਰ ਚ ਲੀਨ ਹੋ ਜਾਂਦੀ ਹੈ, ਇਸ ਬਾਣੀ ਦਾ ਵੀ ਸਿਰਾ ਜਿਹੜਾ ਨਾ ਵਾਹਿਗੁਰੂ ਦੇ ਹਿਰਦੇ, ਗੁਰੂ ਦੇ ਹਿਰਦੇ ਨਾਲ ਜੁੜਦਾ। ਇਹ ਖਸਮ ਦੇ ਦੇਸ਼ ਵਿਚੋਂ ਆਈ ਹੈ, ਇਹ ਧੁਰ ਕੀ ਬਾਣੀ ਆਈ ਹੈ ਤੇ ਸਾਨੂੰ ਅੱਧ ਵਿਚਾਲੇ ਨਹੀਂ ਛੱਡੇਗੀ, ਧੁਰ ਤੱਕ ਪਰਮੇਸ਼ਰ ਦੇ ਦੇਸ਼ ਤੱਕ ਪਹੁੰਚਾਏਗੀ। ਪਰ ਬਾਤਨ ਸੇ ਨਹੀਂ, ਬਾਤਨ ਸੇ ਨਹੀਂ ਸਾਧ ਸੰਗਤ, ਕਮਾਉਣਾ ਪਏਗਾ ਸਾਨੂੰ। ਜੋ ਬਾਣੀ ਕਹਿ ਰਹੀ ਹੈ ਵਿਚਾਰ ਹੈ ਤੇ ਸਿੱਖ ਬਣਨ ਵਾਸਤੇ ਸਾਨੂੰ ਵਿਚਾਰ ਦ੍ਰਿੜ ਕਰਨੀ ਪਏਗੀ। ਗੁਰੂ ਨਾਨਕ ਸਾਹਿਬ ਜੀ ਨੇ ਦੁਨੀਆਂ ਉੱਤੇ ਜਦੋਂ ਬਾਣੀ ਦਾ ਗਿਆਨ ਵੰਡਿਆ ਤੇ ਸੱਚੇ ਪਾਤਸ਼ਾਹ ਹਜ਼ੂਰ ਦੇ ਕੋਲ ਸਭ ਤੋਂ ਵੱਡਾ ਹਥਿਆਰ ਕੀ ਸੀ? ਵਿਚਾਰ। ਹਾਂ, ਜਦੋਂ ਵਿਚਾਰ ਦੇ ਉੱਤੇ ਮਾੜੀ ਵਿਚਾਰ ਵਾਲਿਆਂ ਨੇ ਇਹਨੂੰ ਖਤਮ ਕਰਨ ਦਾ ਯਤਨ ਕੀਤਾ ਤੇ ਫਿਰ ਗੁਰੂ ਕਲਗੀਧਰ ਪਿਤਾ ਨੇ ਸਾਨੂੰ ਇਸ ਵਿਚਾਰ ਦੀ ਰਾਖੀ ਲਈ ਹਥਿਆਰ ਦਿੱਤੇ। ਚੇਤਨ ਹੋਵੋ ਗੁਰਮੁਖੋ, ਅੱਜ ਬਹੁਤ ਸੁਚੇਤ ਹੋਣ ਦੀ ਲੋੜ ਹੈ ਤੁਹਾਨੂੰ। ਇੰਨੇ ਸੂਖਮ ਤਰੀਕੇ ਦੇ ਨਾਲ ਸਾਨੂੰ ਸ਼ਬਦ ਨਾਲੋਂ ਬਾਣੀ ਨਾਲੋਂ ਤੋੜਨ ਦਾ ਯਤਨ ਕੀਤਾ ਜਾ ਰਿਹਾ ਕਿ ਸਾਨੂੰ ਕਈ ਵਾਰੀ ਪਤਾ ਹੀ ਨਹੀਂ ਲੱਗਦਾ ਵੀ ਹੋ ਕੀ ਰਿਹਾ। ਮੈਂ ਦਾਰਸ਼ਨਿਕਾਂ ਦੇ ਵਿਚਾਰ ਪੜ੍ਹੇ, ਤੁਸੀਂ ਵੀ ਸਿਆਣੇ ਗੁਰਮੁਖ ਬੈਠੇ ਹੋ, ਕਈ ਵਾਰ ਇਹ ਬੋਲ ਸੁਣੇ ਹੋਣਗੇ ਵਿਦਵਾਨਾਂ ਕੋਲੋਂ ਕਿ ਗੁਰੂ ਨਾਨਕ ਸਾਹਿਬ ਜੀ ਨੇ ਕਿਹਾ ਰਬਾਬ ਕੀ ਹੈ ਜੀ? ਜਿਵੇਂ ਤੀਰ ਚਾੜਨ ਦਾ ਸਾਧਨ ਹੈ ਨਾ ਕਮਾਨ, ਤੀਰ ਕਮਾਨ ਦੀ ਤੰਦੀ ਤੇ ਰੱਖ ਕੇ ਚਾੜਿਆ ਜਾਂਦਾ, ਇਵੇਂ ਗੁਰੂ ਨਾਨਕ ਦੀ ਵਿਚਾਰ ਨੂੰ ਪ੍ਰਗਟ ਕਰਨ ਦਾ ਸਾਧਨ ਸੀ ਰਬਾਬ। ਤੇ ਉਸ ਵਿਦਵਾਨ ਨੇ ਲਿਖਿਆ, ਕਹਿੰਦੇ ਜਦੋਂ ਰਬਾਬ ਛਿੜਦੀ ਹੈ, ਸ਼ਬਦ ਦੀ ਧੁਨ ਗੂੰਜਦੀ ਹੈ, ਬਾਬੇ ਦੀ ਵਿਚਾਰ ਤੀਰਾਂ ਵਾਂਗੂ ਡੰਗਦੀ ਹੈ, ਪ੍ਰੇਮ ਕੇ ਸਰ ਲੱਗਦੇ ਨੇ, ਪ੍ਰੇਮ ਕੇ ਸਰ ਲੱਗ ਗਏ ਤਨ ਭੀਤਰ ਤੇ ਭਰਮ ਦਾ ਨਾਸ ਹੁੰਦਾ ਤਾਂ ਭਰਮ ਕੱਟਿਆ ਜਾਈ। ਤੇ ਉਸ ਵਿਚਾਰਵਾਨ ਦੀ ਇਹ ਕਥਨ ਸੀ, ਉਹ ਆਪਣੇ ਖਿਆਲਾਂ ਦੇ ਵਿੱਚੋਂ, ਆਪਣੀ ਪ੍ਰੇਮ ਵੇਗ ਦੇ ਵਿੱਚੋਂ ਇੱਕ ਬਚਨ ਕਹਿੰਦਾ, ਕਹਿੰਦੇ ਮੇਰੇ ਬਾਬੇ ਨੇ ਕਿਹਾ ਘਾਇਲ ਤੇ ਮੈਂ ਰਬਾਬ ਨਾਲ ਹੀ ਕਰਦਾ, ਤਲਵਾਰ ਤੇ ਮੈਂ ਰਬਾਬ ਦੀ ਰਾਖੀ ਵਾਸਤੇ ਰੱਖੀ ਆ। ਅਸਰ ਤੇ ਵਿਚਾਰ ਹੀ ਕਰਦੀ ਹੈ, ਪਰ ਜਦੋਂ ਵਿਚਾਰ ਦੇ ਉੱਤੇ ਮੰਦੀ ਵਿਚਾਰ ਵਾਲਿਆਂ ਨੇ ਆਪਣਾ ਛਾਇਆ ਪਾਉਣਾ ਚਾਹਿਆ ਤੇ ਫਿਰ ਸਤਿਗੁਰੂ ਜੀ ਨੇ ਸਾਨੂੰ ਸ਼ਸਤਰ ਦਿੱਤੇ। ਮੂਲ ਸਾਧਨ ਸਾਡੇ ਕੋਲ ਜਿੱਦਣ 14 ਜੰਗਾਂ ਤੋਂ ਬਾਅਦ, ਤੇਗ ਚਲਾਉਣ ਤੋਂ ਬਾਅਦ ਮੇਰੇ ਕਲਗੀਆਂ ਵਾਲੇ ਸਾਹਿਬ ਜੀ ਨੇ ਜੰਗ ਨੂੰ ਫਤਿਹ ਕਰਨਾ ਸੀ ਨਾ, ਉਦਣ ਕਲਮ ਫੜ ਕੇ ਜ਼ਫਰਨਾਮਾ ਲਿਖਿਆ ਸੀ ਤੇ ਜ਼ਫਰਨਾਮੇ ਦੇ ਬੋਲਾਂ ਨੇ ਐਸਾ ਡੰਗਿਆ, ਐਸਾ ਤੀਰ ਵੱਜਿਆ, ਸਾਰ ਐਸਾ ਵੱਜਿਆ ਕਿ ਉਸ ਔਰੰਗਜ਼ੇਬ ਦੇ ਕਪਾਟ ਖੁੱਲ ਗਏ, ਉਹਨੂੰ ਆਪਣੀ ਕਰਨੀ ਦਾ ਅਹਿਸਾਸ ਹੋਇਆ। ਇਹ ਸੱਤਿਆ ਹੈ ਬੋਲਾਂ ਦੀ, ਸ਼ਬਦ ਦੀ, ਵਿਚਾਰ ਦੀ, ਇਹ ਹੈ ਅੱਖਰੀ ਨਾਮ ਅੱਖਰੀ ਗਿਆਨ, ਅੱਖਰੀ ਨਾਮ ਅੱਖਰੀ ਸਾਲ ਆਹ ਅੱਖਰੀ ਗਿਆਨ ਗੀਤ ਗੁਣਗਾਹ। ਤੋ ਸੱਚੇ ਪਾਤਸ਼ਾਹ ਜੀ ਨੇ ਇੱਥੇ ਬਾਣੀ ਦਾ ਜ਼ਿਕਰ, ਗੁਰੂ ਅਮਰਦਾਸ ਜੀ ਕਹਿੰਦੇ ਪੂਰੇ ਗੁਰ ਤੇ ਉਪਜੀ ਸਾਚ ਸਮਾਣੀ, ਇਹ ਸੱਚ ਚ ਸਮਾਈ ਹੈ। ਵਾਹੋ ਵਾਹੋ ਪੂਰੇ ਗੁਰ ਕੀ ਬਾਣੀ, ਤੇ ਵਾਹੋ ਵਾਹੋ ਕੋਈ ਅੱਖਰ ਨਹੀਂ ਹੈ ਸਾਧ ਸੰਗਤ, ਵਾਹੋ ਵਾਹੋ ਇੱਕ ਅੰਦਰ ਦਾ ਵਿਸਮਾਦ ਹੈ। ਜਦੋਂ ਬੰਦਾ ਉਸ ਵਿਸਮਾਦ ਵਿੱਚ ਲੀਨ ਹੁੰਦਾ, ਸੱਚੀ ਮੁੱਚੀ ਉਸ ਅਨੁਭਵ ਚ ਪਹੁੰਚਦਾ, ਭਾਵੇਂ ਜ਼ੁਬਾਨ ਤੋਂ ਵਾਹੋ ਵਾਹੋ ਨਾ ਵੀ ਕਹਿ ਰਿਹਾ ਹੋਵੇ, ਉਹ ਵਿਸਮਾਦ ਵਾਹੋ ਵਾਹੋ ਚ ਲੀਨ ਹੀ ਕਰ ਦਿੰਦਾ। ਇੱਕ ਨੌਬਤ ਇਹ ਵੀ ਆਉਂਦੀ, ਸਤਾ ਇਹ ਵੀ ਆਉਂਦੀ ਹੈ ਕਿ ਜ਼ੁਬਾਨ ਬੰਦ ਹੈ ਤੇ ਬਿਨ ਜੈਬਾ ਵੀ ਜਿਹੜਾ ਜਪਿਆ ਜਾ ਰਿਹਾ। ਸੱਚੇ ਸਾਹਿਬ ਜੀ ਜੋ ਸਾਡੇ ਤੇ ਦਇਆ ਬਖਸ਼ਿਸ਼ ਕਰ ਰਹੇ ਆ, ਉਸ ਰਸ ਨੂੰ ਪੀਣ ਦਾ ਯਤਨ ਕਰੀਏ ਸਾਧ ਸੰਗਤ। ਬਹੁਤ ਰਹਿਮਤ, ਵੱਡੀ ਰਹਿਮਤ ਹੈ ਸ਼ਬਦ ਦੇ ਰਾਹੀਂ ਜੋ ਵਰਤ ਰਹੀ ਹੈ, ਤੇ ਜਿੱਥੇ ਸ਼ਬਦ ਨੂੰ ਨਾਲ ਵਿਚਾਰਨਾ ਹੈ ਉੱਥੇ ਅੱਜ ਬਹੁਤ ਮੁਬਾਰਕ ਮੁਕੱਦਸ ਦਿਹਾੜੇ ਸਾਧ ਸੰਗਤ। ਬਾਣੀ ਦਾ ਰੰਗ ਕੀ ਹੁੰਦਾ? ਅੱਜ ਕਲਗੀਆਂ ਵਾਲੇ ਪਾਤਸ਼ਾਹ ਦੇ ਫਰਜ਼ੰਦ ਮਾਤਾ ਜੀਤੋ ਜੀ ਦੇ ਲਾਲ ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਤੇ ਮਾਂ ਗੁਜਰੀ ਜੀ ਦੇ ਪੋਤੇ ਬਾਬਾ ਫਤਿਹ ਸਿੰਘ ਜੀ ਦਾ ਆਗਮਨ ਦਿਹਾੜਾ ਹੈ, ਸੁਭਾਗਾ ਦਿਹਾੜਾ। ਮੈਂ ਸਮਝਦਾ ਜਿਨ੍ਹਾਂ ਬਾਬਿਆਂ ਦੇ ਸਦਕਾ ਇਹ ਧਰਤੀ ਵਸ ਰਹੀ ਹੈ, ਜਿਨ੍ਹਾਂ ਬਾਬਿਆਂ ਦੀ ਕਰਨੀ, ਵੇਖੋ ਚੇਤੇ ਚ ਰੱਖਣਾ, ਮਹਾਨਤਾ ਇਸ ਕਰਕੇ ਨਹੀਂ ਕਿ ਤੁਹਾਡਾ ਜਨਮ ਕਿਹੜੇ ਘਰਾਣੇ ਚ ਹੋਇਆ, ਠੀਕ ਹੈ, ਅਸੀਂ ਸਤਿਕਾਰ ਕਰਨਾ ਗੁਰੂ ਸੰਤਾਨ ਦਾ, ਉਹ ਸਾਡਾ ਅੰਦਰ ਦੀ ਭਾਵਨਾ ਹੈ ਕਿ ਅਸੀਂ ਉਹਨਾਂ ਦੇ ਅਦਬ ਦੇ ਨਾਲ ਨਾਮ ਲੈਂਦੇ ਹਾਂ। ਪਰ ਜਦੋਂ ਅਸੀਂ ਕਰਨੀ ਦੀ ਚਰਚਾ ਕਰਦੇ ਹਾਂ ਤੇ ਸਾਡੀ ਅਰਦਾਸ ਦੇ ਅੰਦਰ ਬਚਨ ਆਉਂਦੇ ਆ ਪੰਜਾਂ ਪਿਆਰਿਆਂ ਤੇ ਅੱਗੇ ਜੀ ਚੌਹਾਂ ਸਾਹਿਬਜ਼ਾਦਿਆਂ। ਹੁਣ ਸਾਹਿਬ ਦੇ ਜਾਇਆਂ ਨੂੰ ਤੇ ਸਾਰਿਆਂ ਨੂੰ ਸਾਹਿਬਜ਼ਾਦੇ ਕਹਿੰਦੇ ਹਾਂ ਅਸੀਂ, ਪਰ ਜਦੋਂ ਅਸੀਂ ਚਰਚਾ ਕਰਦੇ ਹਾਂ, ਨਮਸਕਾਰ ਕਰਦੇ ਹਾਂ, ਕਮਾਈ ਦਾ ਧਿਆਨ ਧਰਦੇ ਹਾਂ ਤੇ ਸਾਡੇ ਪੁਰਖਿਆਂ ਨੇ ਸ਼ਬਦ ਬਣਾਏ ਚੌਹਾਂ ਸਾਹਿਬਜ਼ਾਦਿਆਂ, ਜਨਮ ਤੇ ਬਾਕੀਆਂ ਦਾ ਵੀ ਗੁਰੂ ਸਾਹਿਬ ਦੇ ਘਰ ਹੋਇਆ, ਧੀਰਮਲ ਦਾ ਵੀ ਹੋਇਆ, ਪ੍ਰਿਥੀ ਚੰਦ ਦਾ ਵੀ ਹੋਇਆ, ਰਾਮ ਰਾਏ ਦਾ ਵੀ ਹੋਇਆ, ਸਾਧ ਸੰਗਤ ਜਨਮ ਤੇ ਬਾਕੀਆਂ ਦਾ ਵੀ ਹੋਇਆ ਗੁਰੂ ਘਰਾਣੇ ਦੇ ਅੰਦਰ। ਤੇ ਜੇ ਜਨਮ ਕਰਕੇ ਮਹਾਨਤਾ ਬਣਨੀ ਹੁੰਦੀ ਤੇ ਫਿਰ ਅਸੀਂ ਕਿੰਨੇ ਸਾਰੇ ਸਾਹਿਬਜ਼ਾਦਿਆਂ ਦਾ ਧਿਆਨ ਧਰਦੇ, ਪਰ ਕਰਮ ਕਰਕੇ ਮਹਾਨਤਾ, ਜਦੋਂ ਕਮਾਈ ਕਰਕੇ, ਕਮਾਈ ਦਾ ਧਿਆਨ ਧਰਨਾ ਨਾ ਜੀ, ਇਸ ਲਈ ਨਹੀਂ ਕਿ ਉਹਨਾਂ ਦਾ ਬਰਾਦਰੀ ਕਿਹੜੀ ਸੀ, ਉਹਨਾਂ ਦਾ ਖਾਨਦਾਨ ਕਿਹੜਾ ਸੀ, ਅਸੀਂ ਕੀ ਧਿਆਨ ਧਰਦੇ ਹਾਂ, ਤਿੰਨਾਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ, ਕਮਾਈ ਦਾ ਧਿਆਨ ਧਰ ਕੇ। ਤੇ ਜੋ ਉਹਨਾਂ ਨੇ ਕਮਾਈ ਕੀਤੀ ਉਹਦੇ ਸਦਕਾ ਇਹ ਧਰਤੀ ਜਿਉ ਰਹੀ ਹੈ ਸਾਧ ਸੰਗਤ। ਮੈਂ ਅੱਜ ਤੋਂ ਘੱਟੋ ਘੱਟ 10-12 ਸਾਲ ਪਹਿਲਾਂ ਵੀ ਇੱਕ ਵਾਰੀ ਬੇਨਤੀ ਕੀਤੀ ਸੀ ਕਿ ਸਾਡੇ ਵਾਸਤੇ ਉਹ ਬਾਲ ਨਹੀਂ ਹਨ। ਇੱਕ ਚਰਚਾ ਉਦੋਂ ਅਜੇ ਬੜੀ ਮੱਧਮ ਜੀ ਸੀ ਬਾਲ ਦਿਵਸ ਦੀ, ਪਰ ਭਾਗਾਂ ਵਾਲੇ ਉਹ ਸਾਡੇ ਵਾਸਤੇ ਉਹ ਬਾਲ ਨਹੀਂ ਹਨ, ਸਾਡੇ ਵਾਸਤੇ ਬਾਬਾ ਜੀ ਹਨ, ਕਿਉਂਕਿ ਅਸੀਂ ਉਮਰਾਂ ਨਹੀਂ ਵੇਖਦੇ, ਅਸੀਂ ਕਮਾਈ ਵੇਖਦੇ ਹਾਂ। ਇੱਥੇ ਜਾਤ ਤੇ ਜਨਮ ਨਾਲ ਨਹੀਂ ਵੀ ਜਨਮ ਕਦੋਂ ਹੋਇਆ ਤੇ ਕਦੋਂ ਸਰੀਰ ਦਾ ਜਿਹੜੀ ਸੀ ਯਾਤਰਾ ਪੂਰੀ ਹੋ ਗਈ, ਇਹ ਪੈਮਾਨਾ ਨਹੀਂ ਹੈ ਸਾਧ ਸੰਗਤ। ਜਿਸ ਉਮਰਾਂ ਦੇ ਪੈਮਾਨੇ ਵੇਖਾਂਗੇ ਤੇ ਉਮਰ ਛੋਟੀ ਹੈ ਤੇ ਫਿਰ ਸਖੀਅਤ ਛੋਟੀ ਨਹੀਂ, ਕਮਾਈ ਦਾ ਪੈਮਾਨਾ ਹੈ। ਜਿਨ੍ਹਾਂ ਬਾਬਿਆਂ ਵਰਗੀ ਕਮਾਈ ਦੁਨੀਆਂ ਦੇ ਉੱਤੇ ਕਿਸੇ ਬਾਬੇ ਦੀ ਨਜ਼ਰ ਨਹੀਂ ਆਉਂਦੀ। ਬਾਬਾ ਪਦ ਤੇ ਵਰਤਦੇ ਹਾਂ ਪਰ ਉਹਨਾਂ ਬਾਬਿਆਂ ਵਰਗੀ ਕਮਾਈ ਦੁਨੀਆਂ ਵਿੱਚ ਕਿਸੇ ਹੋਰ ਬਾਬੇ ਕੋਲ ਨਹੀਂ ਹੈ ਸਾਧ ਸੰਗਤ ਜੀ। ਧੰਨ ਬਾਬਾ ਜ਼ੋਰਾਵਰ ਸਿੰਘ ਜੀ, ਧੰਨ ਬਾਬਾ ਫਤਿਹ ਸਿੰਘ ਜੀ। ਮਾਤਾ ਜੀਤੋ ਜੀ ਦੇ ਕੁੱਖੋਂ ਸ੍ਰੀ ਅਨੰਦਪੁਰ ਸਾਹਿਬ 1699 ਨੂੰ ਬਾਬਾ ਜੀ ਦਾ ਆਗਮਨ ਹੋਇਆ। ਪੌਣੇ ਕੁ 2 ਵਰਿਆਂ ਦੇ ਸੀ ਜਦੋਂ ਮਾਤਾ ਜੀਤੋ ਜੀ ਸੱਚਖੰਡ ਪਿਆਨਾ ਕਰ ਗਏ ਤੇ ਬਾਬਾ ਫਤਿਹ ਸਿੰਘ ਜੀ ਤੇ ਬਾਬਾ ਜ਼ੋਰਾਵਰ ਸਿੰਘ ਜੀ। ਬਾਬਾ ਜ਼ੋਰਾਵਰ ਸਿੰਘ ਜੀ ਦਾ ਜਿਹੜਾ ਜਨਮ ਸੀ, ਆਗਮਨ ਸੀ, ਉਹ 1696 ਨੂੰ ਹੋਇਆ ਸੀ। ਦੋਨਾਂ ਲਾਲਾਂ ਨੂੰ ਮਾਂ ਗੁਜਰੀ ਜੀ ਦੀ ਗੋਦੀ ਚ ਪਾ ਕੇ ਕਿਹਾ ਸੀ ਇਹਨਾਂ ਨੂੰ ਤੁਹਾਡੇ ਸਪੁਰਦ ਕਰਕੇ ਜਾ ਰਹੀ ਹਾਂ। ਤੇ ਦੋਨਾਂ ਨੂੰ ਮਾਂ ਗੁਜਰੀ ਜੀ ਨੇ ਆਪਣੇ ਆਪ ਤੋਂ, ਆਪਣੇ ਨਿੱਜ ਤੋਂ ਕਦੀ ਇੱਕ ਛਿਨ ਜੁਦਾ ਨਹੀਂ ਹੋਣ ਦਿੱਤਾ ਸਾਧ ਸੰਗਤ। ਆਨੰਦਪੁਰ ਸਾਹਿਬ ਤੋਂ ਲੈ ਕੇ, ਭਾਵੇਂ ਉਹ ਖੁਸ਼ੀਆਂ ਦੇ ਵੇਲੇ ਸੀ, ਭਾਵੇਂ ਉਹ ਬਿਖੜੇ ਪੈਂਡੇ ਸਨ, ਸਰਸਾ ਦਾ ਤੱਟ ਹੈ, ਬਾਬੇ ਕੁੰਮੇ ਮਾਸ਼ਕੀ ਦੀ ਛੰਨ ਹੈ, ਸਹੇੜੀ ਪਿੰਡ ਹੈ, ਕੋਤਵਾਲੀ ਜੇਲ੍ਹ ਦੇ ਅੰਦਰ ਨੇ, ਠੰਡੇ ਬੁਰਜ ਵਿਚ ਨੇ, ਕਦੀ ਜੁਦਾ ਨਹੀਂ ਹੋਣ ਦਿੱਤਾ। ਤੇ ਜਦੋਂ ਇਸ ਸਫ਼ਰ ਦੇ ਮੰਜ਼ਲੇ ਮੁਕਾਮ ਵੇਖਦੇ ਆ ਸਾਧ ਸੰਗਤ, ਤੇ ਫਿਰ ਉਹ ਘੜੀ ਆਉਂਦੀ ਹੈ ਜਦੋਂ ਤਿੰਨੋਂ ਸਰੀਰ ਸ਼ਹੀਦ ਹੁੰਦੇ ਆ ਤੇ ਇੱਕੋ ਹੀ ਚਿਖਾ ਦੇ ਉੱਤੇ ਤਿੰਨੋਂ ਸਰੀਰਾਂ ਦਾ ਸੰਸਕਾਰ ਦੀਵਾਨ ਟੋਡਰ ਮੱਲ ਕਰਦੇ ਆ ਜੋਤੀ ਸਰੂਪ ਸਾਹਿਬ, ਇੱਕੋ ਚਿਖਾ ਦੇ ਉੱਤੇ, ਕਿਉਂਕਿ ਧਰਤੀ ਓਨੀ ਖਰੀਦੀ ਗਈ, ਟੁਕੜਾ ਓਨਾ ਖਰੀਦਾ ਗਿਆ। ਇੱਕ ਪਾਸੇ ਬਾਬਾ ਜ਼ੋਰਾਵਰ ਸਿੰਘ ਜੀ ਨੂੰ ਛਾਤੀ ਨਾਲ ਲਾਇਆ ਮਾਂ ਗੁਜਰੀ ਜੀ ਦੇ, ਦੂਜੇ ਪਾਸੇ ਬਾਬਾ ਫਤਿਹ ਸਿੰਘ ਜੀ ਨੂੰ ਛਾਤੀ ਨਾਲ ਲਾਇਆ ਤੇ ਤਿੰਨੋਂ ਸਰੀਰਾਂ ਨੂੰ ਇੱਕੋ ਹੀ ਚਿਖਾ ਤੇ ਰੱਖ ਕੇ ਸੰਸਕਾਰ ਕੀਤਾ। ਜਿਹੜਾ ਕੌਲ ਮਾਤਾ ਜੀਤੋ ਜੀ ਨਾਲ ਕੀਤਾ ਸੀ ਮਾਂ ਗੁਜਰੀ ਜੀ ਨੇ, ਉਹ ਆਨੰਦਪੁਰ ਸਾਹਿਬ ਤੋਂ ਲੈ ਕੇ ਜੋਤੀ ਸਰੂਪ ਸਾਹਿਬ ਤੱਕ ਨਿਭਾ ਦਿੱਤਾ ਸਾਧ ਸੰਗਤ। ਬਹੁਤ ਰੀਝਾਂ ਦੇ ਨਾਲ, ਬੜੇ ਪਿਆਰ ਤੇ ਸਨੇਹ ਨਾਲ ਪਾਲਿਆ ਲਾਲਾ ਨੂੰ। ਇੱਕ ਹੋਰ ਬੜੀ ਕੀਮਤੀ ਗੱਲ ਸਾਧ ਸੰਗਤ, ਮੈਂ ਅਕਸਰ ਨੌਜਵਾਨੀ ਨੂੰ ਬੇਨਤੀ ਕਰਦਾ ਹੁੰਦਾ, ਬਾਬਾ ਅਜੀਤ ਸਿੰਘ, ਬਾਬਾ ਜੁਝਾਰ ਸਿੰਘ, ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਿਹ ਸਿੰਘ ਨੂੰ ਸਿਰਫ ਸ਼ਸਤਰ ਨਹੀਂ ਚਲਾਉਣੇ ਸਿਖਾਏ ਮਹਾਰਾਜ ਨੇ, ਵਿਚਾਰਾਂ ਵਿੱਚ ਇੰਨਾ ਨਿਪੁੰਨ ਕੀਤਾ, ਗੁਰਮਤ ਦੇ ਵਿਚਾਰਾਂ ਚ ਇੰਨਾ ਗੁੜੁੰਦ ਕੀਤਾ, ਇੰਨੇ ਗਹਿ ਗੱਚ ਰੰਗੇ ਹੋਏ ਨੇ ਗੁਰੂ ਦੇ ਲਾਲ ਗੁਰਮਤ ਦੇ ਵਿਚਾਰਾਂ ਚ ਕਿ ਵੱਡੇ ਵੱਡੇ ਆਲਮ ਫਾਜ਼ਲ ਜਦੋਂ ਸਰਹੰਦ ਦੀ ਸਭਾ ਦੇ ਅੰਦਰ ਸੂਬੇ ਦੀ ਸਭਾ ਦੇ ਅੰਦਰ ਗੁਰੂ ਕੇ ਲਾਲ ਵਾਰਤਾਲਾਪ ਕਰਦੇ ਆ ਤੇ ਯਕੀਨ ਕਰਨਾ ਵੱਡੇ ਵੱਡੇ ਆਲਮ ਫਾਜ਼ਲ ਜਿਹੜੇ ਗੱਲਾਂ ਚ 9 ਤੇ 7 ਸਾਲ ਦੇ ਬਾਬਿਆਂ ਨੂੰ ਉਲਝਾਉਣਾ ਚਾਹੁੰਦੇ ਸੀ ਉਹ ਮੂੰਹ ਚ ਉਂਗਲਾਂ ਪਾਉਣ ਲਈ ਮਜਬੂਰ ਹੋ ਜਾਂਦੇ ਆ ਦਲੀਲਾਂ ਦੇ ਸਾਹਮਣੇ ਵੱਡਿਆਂ ਵੱਡਿਆਂ ਵਿਦਵਾਨਾਂ ਦੇ ਸਿਰ ਚੁੱਕ ਗਏ ਉਹ ਕਹਿੰਦੇ ਸੀ ਗੱਲਾਂ ਚ ਵਰਗਲਾ ਲਵਾਂਗੇ ਹੁਣ ਉਹਨਾਂ ਦੀ ਦ੍ਰਿਸ਼ਟੀ ਵੀ ਏਦਾਂ ਹੀ ਸੀ ਨਾ ਹਾਕਮਾਂ ਦੀ ਕਿ ਬੱਚੇ ਨੇ ਉਹ ਵੀ ਕਹਿੰਦੇ ਸੀ ਬਾਲ ਨੇ ਤੇ ਸੋਚਦੇ ਆ ਗੱਲਾਂ ਵਿੱਚ ਉਲਝਾਉਣਾ ਕਿਹੜਾ ਸੌਖਾ ਗੱਲਾਂ ਦੇ ਤਾਣੇ ਬਾਣੇ ਬੁਣਨ ਵਾਲੇ ਬੜਿਆਂ ਬੜਿਆਂ ਨੂੰ ਗੱਲਾਂ ਵਿੱਚ ਉਲਝਾ ਲੈਂਦੇ ਆ ਪਰ ਮੇਰੇ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਲਾਲ ਜੇ ਚਮਕੌਰ ਦੀ ਗੜੀ ਦੇ ਅੰਦਰ ਬਾਬਾ ਅਜੀਤ ਸਿੰਘ ਬਾਬਾ ਜੁਝਾਰ ਸਿੰਘ ਤੀਗ ਦੇ ਜ਼ੋਰ ਦਿਖਾਉਂਦੇ ਆ ਤਲਵਾਰ ਦੇ ਜ਼ੋਰ ਵਿਖਾਉਂਦੇ ਆ ਤੇ ਬਾਬਾ ਜ਼ੋਰਾਵਰ ਸਿੰਘ ਬਾਬਾ ਫਤਿਹ ਸਿੰਘ ਸਰਹੰਦ ਦੀ ਧਰਤੀ ਤੇ ਵਿਚਾਰ ਦੇ ਜ਼ੋਰ ਦਿਖਾਉਂਦੇ ਆ ਜੇ ਚਮਕੌਰ ਦੀ ਗੜੀ ਦੇ ਅੰਦਰ ਵਿਚਾਰ ਵੈਰੀ ਨੂੰ ਲੋਹਾ ਮਨਾਇਆ ਧੂਲ ਚਟਾਈ ਤਲਵਾਰ ਦੇ ਨਾਲ ਤੇ ਫਿਰ ਸਰਹੰਦ ਦੀ ਸਭਾ ਦੇ ਅੰਦਰ ਵਿਚਾਰ ਦੇ ਨਾਲ ਤੀਖਣ ਬੁੱਧੀ ਦੂਰਅੰਦੇਸ਼ੀ ਵਿਵੇਕਸ਼ੀਲਤਾ ਹਾਕਮ ਕਹਿੰਦਾ ਕਿ ਮੈਂ ਛੋਟੀ ਖਿੜਕੀ ਖੋਲ ਕੇ ਛਲ ਦੇ ਨਾਲ ਸਿਰ ਝੁਕਾ ਦਿਆਂਗਾ ਪਰ ਅੱਖਾਂ ਹੀ ਅੱਖਾਂ ਦੇ ਵਿੱਚ ਦੂਰਅੰਦੇਸ਼ ਗੁਰੂ ਦੇ ਲਾਲਾ ਨੇ ਨਿਰਣਾ ਕੀਤਾ ਕਿ ਇਹ ਸੀਸ ਦਾ ਤਾਜ ਝੁਕਿਆ ਹੋਇਆ ਖਿੜਕੀ ਚੋਂ ਦਾਖਲ ਨਹੀਂ ਹੋਏਗਾ ਉਹਨਾਂ ਦੇ ਚਰਨਾਂ ਦੇ ਤਲੇ ਉਹ ਹਾਕਮ ਨੂੰ ਦਿਖਾਈ ਦਿੱਤੇ ਤੇ ਸਮਝ ਆ ਗਈ ਕਿ ਵਿਵੇਕਸ਼ੀਲਤਾ ਕੀ ਹੈ ਸਮਝ ਆ ਗਈ ਵਿਚਾਰਸ਼ੀਲਤਾ ਕੀ ਹੈ ਜਿੱਥੇ ਗੁਰੂ ਕੀ ਸੰਗਤ ਜਿੱਥੇ ਮਾਂ ਗੁਜਰੀ ਜੀ ਦੀ ਗੋਦ ਦਾ ਨਿੱਗ ਸਾਹਿਬਜ਼ਾਦਿਆਂ ਨੂੰ ਮਿਲਿਆ ਉੱਥੇ ਤੁਸੀਂ ਹੈਰਾਨ ਹੋਵੋਗੇ ਸੱਚੇ ਪਾਤਸ਼ਾਹ ਜੀ ਨੇ ਸਾਹਿਬਜ਼ਾਦਿਆਂ ਦੀ ਵਿਦਿਆ ਦੇ ਕਿੱਡੇ ਨਿਪੁੰਨ ਪ੍ਰਬੰਧ ਕੀਤੇ ਸੀ ਕਿੰਨੀ ਨਿਪੁੰਨਤਾ ਦਿੱਤੀ ਉਹਨਾਂ ਨੂੰ ਵਿਦਿਆ ਚ ਇੱਕੋ ਹੀ ਮਿਸਾਲ ਕਾਫੀ ਹੈ ਕਿਉਂਕਿ ਗੁਰੂ ਨਾਨਕ ਦੇ ਘਰ ਦੇ ਅੰਦਰ ਸਾਧ ਸੰਗਤ ਵਿਦਿਆ ਨੂੰ ਨਕਾਰਿਆ ਨਹੀਂ ਗਿਆ ਵਿਦਿਆ ਨੂੰ ਵਿਚਾਰਨ ਵਾਸਤੇ ਕਿਹਾ ਵਿਦਿਆ ਵਿਚਾਰੀ ਤਾਂ ਪਰਉਪਕਾਰੀ ਵਿਦਿਆ ਨੂੰ ਗਿਆਨ ਦਾ ਸਰੋਤ ਬਣਾਇਆ ਸਾਨੂੰ ਸਮਝਾਇਆ ਕਿ ਨਿੱਜ ਨੂੰ ਗਿਆਨਸ਼ੀਲ ਬਣਾਉਣ ਵਾਸਤੇ ਮਨ ਸਮਝਾਵਣ ਕਾਰਨ ਹੈ ਕਸ਼ੁਕ ਪੜੀਐ ਗਿਆਨ ਮਨੁੱਖ ਦੇ ਅੰਦਰ ਗਿਆਨ ਦਾ ਹੋਣਾ ਬੜਾ ਲਾਜ਼ਮੀ ਹੈ ਜੇ ਇਸ ਮਨ ਨੂੰ ਸਮਝਾਉਣਾ ਗਿਆਨ ਤੋਂ ਬਿਨਾਂ ਮਨ ਨਹੀਂ ਸਮਝੇਗਾ ਇਹ ਜੋਸ਼ ਵਿੱਚ ਜਜ਼ਬੇ ਚ ਅੰਨਾ ਹੋ ਸਕਦਾ ਤੇ ਜੇ ਇਹਨੂੰ ਹੋੜਨਾ ਹੈ ਸਮਝਾਉਣਾ ਕੁੰਡਾ ਰੱਖਣਾ ਤੇ ਫਿਰ ਗਿਆਨਸ਼ੀਲ ਹੋਣਾ ਬੜਾ ਲਾਜ਼ਮੀ ਹੈ ਗੁਰੂ ਦੀ ਹਜ਼ੂਰੀ ਚੋਂ ਗਿਆਨ ਮਿਲ ਰਿਹਾ ਸਤ ਸੰਗਤ ਮਹਾਰਾਜ ਕਲਗੀਧਰ ਪਾਤਸ਼ਾਹ ਜੀ ਦੇ ਬਚਨ ਪੜ੍ਹਦੇ ਹਾਂ ਅਸੀਂ ਸਤਿਗੁਰੂ ਆਪ ਕਹਿੰਦੇ ਆ ਮਦਰ ਦੇਸ ਹਮ ਕੋ ਲੈ ਆਏ ਆਪਣੀ ਗੱਲ ਕਰ ਰਹੇ ਹਾਂ ਨਾ ਜੀ ਜਦੋਂ ਇਹ ਬੋਲਾਂ ਵਿੱਚੋਂ ਅਸੀਂ ਪੜ੍ਹਦੇ ਹਾਂ ਸੁਣਦੇ ਹਾਂ ਤੇ ਮਹਾਰਾਜ ਕਹਿੰਦੇ ਹਮ ਕੋ ਪਟਨਾ ਸਾਹਿਬ ਦੀ ਧਰਤੀ ਤੋਂ ਸਾਡੇ ਮਾਤਾ ਪਿਤਾ ਸਾਨੂੰ ਕਿੱਥੇ ਲੈ ਕੇ ਆਏ ਮਦਰ ਦੇਸ ਮਦਰ ਦੇਸ ਕਿਹਾ ਜਾਂਦਾ ਸੀ ਪੰਜਾਬ ਦੀ ਧਰਤੀ ਨੂੰ ਮਦਰ ਦੇਸ ਹਮ ਕੋ ਲੈ ਆਏ ਦਾਇਨ ਭਾਂਤ ਭਾਂਤ ਦੁਲਰਾਏ ਕਿੰਨੀ ਅਣਕ ਭਾਂਤ ਤਨ ਰੱਛਾ ਕਹਿੰਦੇ ਮਾਤਾ ਪਿਤਾ ਨੇ ਬਹੁਤ ਲਾਡ ਪਿਆਰ ਕੀਤਾ ਬੜਾ ਦੁਲਾਰਿਆ ਸਾਡਾ ਖਿਆਲ ਬੜਾ ਰੱਖਿਆ ਸਾਡੀ ਸਾਂਭ ਸੰਭਾਲ ਬੜੀ ਕਮਾਲ ਦੀ ਕੀਤੀ ਹਰ ਤਰ੍ਹਾਂ ਦੇ ਨਾਲ ਸਾਨੂੰ ਇਸ ਤਰ੍ਹਾਂ ਪਾਲਿਆ ਕਿ ਇੱਕ ਛਿਨ ਵੀ ਸਾਡਾ ਧਿਆਨ ਜਿਹੜਾ ਸਾਡੇ ਤੋਂ ਪਰੇ ਨਹੀਂ ਹੋਣ ਦਿੱਤਾ ਸਾਡੀ ਰੱਖਿਆ ਦਾ ਪੂਰਾ ਖਿਆਲ ਕੀਤਾ ਜਿੱਥੇ ਲਾੜ ਲੜਾਏ ਉੱਥੇ ਸਾਡੀ ਰਾਖੀ ਦਾ ਪੂਰਾ ਖਿਆਲ ਰੱਖਿਆ ਪਰ ਸਿਰਫ ਲਾੜ ਨਹੀਂ ਲੜਾਏ ਮਹਾਰਾਜ ਕਹਿੰਦੇ ਨਾਲ ਕੀ ਕੀਤਾ ਸਾਡੀ ਸਿੱਖਿਆ ਦਾ ਵਿਸ਼ੇਸ਼ ਪ੍ਰਬੰਧ ਕੀਤਾ ਮਦਰ ਦੇਸ ਹਮ ਕੋ ਲੈ ਆਏ ਦਇਨ ਭਾਂਤ ਭਾਂਤ ਦੁਲਰਾਏ ਕਿੰਨੀ ਅਣਕ ਭਾਂਤ ਤਨ ਰੱਛਾ ਦੀਨੀ ਭਾਂਤ ਭਾਂਤ ਕੀ ਛਿੱਛਾ ਛਿੱਛਾ ਮਤਲਬ ਸਿੱਖਿਆ ਇਹੀ ਕਾਰਨ ਹੈ ਨਾ ਜੀ ਜਦੋਂ ਸਤਿਗੁਰ ਜੀ ਕਲਮ ਚੁੱਕਦੇ ਆ ਨਾ ਕਲਮ ਚੁੱਕਦੇ ਆ ਡਾਕਟਰ ਹਰਪਾਲ ਸਿੰਘ ਪੰਨੂ ਹੋਰਾਂ ਦੀ ਮੈਂ ਗੱਲ ਸੁਣ ਰਿਹਾ ਸੀ ਪੜ੍ਹ ਰਿਹਾ ਸੀ ਉਹ ਈਰਾਨ ਦੀ ਧਰਤੀ ਤੇ ਗਏ ਤੇ ਕਹਿੰਦੇ ਮੈਂ ਯੂਨੀਵਰਸਿਟੀ ਦੇ ਤਾਲਿਬਾਨ ਨੂੰ ਵਿਦਿਆਰਥੀਆਂ ਨੂੰ ਸੰਬੋਧਨ ਹੋਣਾ ਸੀ ਤੇ ਉਥੋਂ ਉਹਨਾਂ ਦੀ ਰਵਾਇਤ ਅਨੁਸਾਰ ਕਹਿੰਦੇ ਪਹਿਲਾਂ ਮੈਂ ਬਿਸਮਿਲ੍ਲਾ ਪੜਿਆ ਜਿਵੇਂ ਮੁਸਲਮਾਨ ਵੀਰ ਪੜ੍ਹਦੇ ਆ ਤੇ ਇੱਕ ਸਟੂਡੈਂਟ ਉੱਠ ਕੇ ਖੜਾ ਹੋਇਆ ਕਹਿਣ ਲੱਗੇ ਡਾਕਟਰ ਸਾਹਿਬ ਪ੍ਰੋਫੈਸਰ ਸਾਹਿਬ ਇਹ ਤੇ ਤੁਸੀਂ ਸਾਡੇ ਵਾਲਾ ਬਿਸਮਿਲ੍ਲਾ ਪੜਿਆ ਇਹ ਤੇ ਅਸੀਂ ਰੋਜ਼ ਪੜ੍ਹਦੇ ਅਸੀਂ ਤੁਹਾਡੇ ਵਾਲਾ ਬਿਸਮਿਲ੍ਲਾ ਸੁਣਨਾ ਚਾਹੁੰਦੇ ਹਾਂ ਤੁਸੀਂ ਕਿੱਦਾਂ ਪੜ੍ਹਦੇ ਹੋ ਤੇ ਡਾਕਟਰ ਪੰਨੂ ਉੱਥੇ ਬੋਲਦੇ ਆ ਬਿਆਨ ਕਰਦੇ ਆ ਕਹਿੰਦੇ ਫਿਰ ਮੈਂ ਨਾ ਮੇਰੇ ਦਿਮਾਗ ਵਿਚ ਇਕ ਗੱਲ ਆਈ, ਕਹਿੰਦੇ ਮੈਂ ਸ਼ੁੱਧ ਫਾਰਸੀ ਚ, ਕਿਉਂਕਿ ਉਹ ਫਾਰਸੀ ਸਮਝਦੇ ਆ, ਮੈਂ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੇ ਜ਼ਫਰਨਾਮੇ ਦਾ ਜਦੋਂ ਸ਼ੇਰ ਬੋਲਿਆ ਤੇ ਸਾਰਾ ਹਾਲ ਉੱਠ ਕੇ ਤਾੜੀਆਂ ਮਾਰਨ ਲੱਗ ਪਿਆ ਵੀ ਤੁਹਾਡਾ ਬਿਸਮੱਲਾ ਇੰਨੀ ਸ਼ੁੱਧ ਫਾਰਸੀ ਚ, ਏਡੀ ਵਿਦਵਤਾ, ਏਦਾਂ ਦੀ ਕਵਿਤਾ ਦਾ ਮਿਆਰ ਤੇ ਸਾਡੇ ਕੋਲ ਨਹੀਂ ਅੱਜ ਤੱਕ। ਜਦੋਂ ਸਤਿਗੁਰ ਜੀ ਕਲਮ ਚੁੱਕਦੇ ਆ ਨਾ ਜੀ, ਔਰ ਦੁਨੀਆਂ ਦੇ ਅੰਦਰ ਸਤਿਗੁਰ ਦੀ ਕਲਮ ਦੀ ਤਾਬ ਨਹੀਂ ਕੋਈ ਝੱਲ ਸਕਿਆ, ਜੇ ਤੇਗ ਦੀ ਤਾਬ ਨਹੀਂ ਕੋਈ ਝੱਲ ਸਕਿਆ। ਕਾਰਨ ਕੀ ਸੀ? ਦੀਨੀ ਅਣਕ ਭਾਂਤ ਤਨ ਸਿੱਛਾ। ਸਤਿਗੁਰ ਜੀ ਨੇ ਸਾਨੂੰ ਸਿਖਾਇਆ ਕਿ ਆਪਣੇ ਬੱਚਿਆਂ ਦੀ ਪਰਵਰਿਸ਼ ਕਿੱਦਾਂ ਕਰਨੀ ਹੈ, ਯੋਗ ਸਿੱਖਿਆ ਦੇ ਕੇ। ਤੁਸੀਂ ਹੈਰਾਨ ਹੋਵੋਗੇ, ਸਾਹਿਬਜ਼ਾਦਿਆਂ ਦੇ ਪਾਲਣ ਪੋਸਣ ਵਾਸਤੇ ਜਿਹੜੇ ਖਿਡਾਵੇ ਵੀ ਸੀ ਨਾ ਜੀ, ਜਿਨ੍ਹਾਂ ਦੀ ਸੰਗਤ ਵਿੱਚ ਬਾਬਾ ਫਤਿਹ ਸਿੰਘ ਜੀ ਪਲਦੇ, ਬਾਬਾ ਜ਼ੋਰਾਵਰ ਸਿੰਘ, ਭਾਈ ਚੌਪਾ ਸਿੰਘ ਜੀ ਵਰਗੇ ਵਿਦਵਾਨ, ਕਈ ਕਈ ਪੁਸਤਕਾਂ ਦੇ ਲਿਖਾਰੀ, ਉਹਨਾਂ ਦੀ ਸੰਗਤ ਵਿੱਚ ਬਾਬਾ ਫਤਿਹ ਸਿੰਘ ਦੀ ਪਰਵਰਿਸ਼ ਹੋ ਰਹੀ ਹੈ। ਤੁਸੀਂ ਜਾਣੋ ਕਿ ਕਿੰਨੇ ਵਿਦਿਆ ਚ ਨਿਪੁੰਨ ਕੀਤਾ ਬਾਬਾ ਫਤਿਹ ਸਿੰਘ ਜੀ ਨੂੰ, ਕਿੰਨਾ ਸ਼ਸਤਰ ਵਿਦਿਆ ਚ, ਘੋੜਾ ਅਸਵਾਰੀ ਦੇ ਅੰਦਰ ਹਰ ਤਰ੍ਹਾਂ ਦੀ ਵਿਦਿਆ ਚ, ਇੰਨੀ ਵਿਵੇਕਸ਼ੀਲਤਾ ਸੀ ਕਿ ਵਕਤ ਦੇ ਆਲਮ ਫਾਜ਼ਲ ਕਾਜ਼ੀ ਜਿਹੜੇ ਸੀ, ਮੁਲਾਣੇ ਸੀ, ਏਡੇ ਏਡੇ ਵਿਦਵਾਨ ਸਭਾ ਦੇ ਵਿੱਚ, ਔਰ ਤੁਸੀਂ ਇਤਿਹਾਸ ਨੂੰ ਪੜ੍ਹੋ, ਜ਼ਿਆਦਾ ਜਵਾਬ ਬਾਬਾ ਫਤਿਹ ਸਿੰਘ ਦਿੰਦੇ ਸੀ, ਸੱਤ ਵਰਿਆਂ ਦੇ ਬਾਬਾ ਫਤਿਹ ਸਿੰਘ। ਇਹ ਨੌਜਵਾਨ ਵੀਰ, ਬਾਬਾ ਫਤਿਹ ਸਿੰਘ ਜੀ ਦਾ ਜਨਮ ਦਿਹਾੜਾ, ਤੇ ਬਾਬਾ ਫਤਿਹ ਸਿੰਘ ਦੀ ਇੱਕ ਗੱਲ ਮੈਂ ਕਹਿ ਕੇ ਸ਼ਬਦ ਵਾਲੇ ਪਾਸੇ ਵੀ ਆਈਏ, ਸੰਖੇਪ ਜੀ ਗੱਲ ਕਰ ਰਹੇ, ਸਾਖੀ ਬੜੀ ਵਾਰੀ ਸੁਣੀ ਹੋਏਗੀ। ਉਹ ਵੀਰਾਂ ਨੂੰ ਕਹਿੰਦੇ ਨੇ, ਦਾਦੀ ਮਾਂ ਨੂੰ ਕਹਿੰਦੇ ਨੇ, ਸਾਰਿਆਂ ਨੂੰ ਕਹਿੰਦੇ ਨੇ ਕਿ ਮੈਨੂੰ ਵੀ ਸ਼ਸਤਰ ਵਿਦਿਆ ਸਿਖਾਓ, ਨੇਜ਼ਾ ਮੈਂ ਵੀ ਚਲਾਉਣਾ। ਹੁਣ 10-12 ਫੁੱਟ ਦਾ ਨੇਜ਼ਾ ਵਰਸ਼ਾ, ਤੇ ਵੀਰ ਪਿਆਰ ਨਾਲ ਕਹਿੰਦੇ ਨੇ, ਫਤਿਹ ਸਿੰਘ ਤੂੰ ਅਜੇ ਛੋਟਾ, ਤੇਰਾ ਕੱਦ ਛੋਟਾ, ਤੇਰਾ ਵਜੂਦ ਛੋਟਾ। ਦਾਦੀ ਮਾਂ ਵੀ ਕਹਿੰਦੇ ਨੇ, ਲਾਲ ਜੀ ਤੁਸੀਂ ਅਜੇ ਛੋਟੇ ਹੋ। ਤੇ ਬਾਬਾ ਫਤਿਹ ਸਿੰਘ ਜੀ, ਤੁਸੀਂ ਸ੍ਰੀ ਆਨੰਦਪੁਰ ਸਾਹਿਬ ਜਾਂਦੇ ਹੋ ਤੇ ਜ਼ਰੂਰ ਦਰਸ਼ਨ ਕਰਿਆ ਕਰੋ। ਬਾਬਾ ਫਤਿਹ ਸਿੰਘ ਜੀ ਨੇ ਦਸਤਾਰਾਂ ਸਜਾਈਆਂ, ਜਿੱਥੇ ਇੱਕ ਤੋਂ ਬਾਅਦ ਇੱਕ ਦਸਤਾਰ, ਵੀਰਾਂ ਦੀਆਂ ਦਸਤਾਰਾਂ ਸਨ, ਤੇ ਜਿੱਥੋਂ ਤੱਕ ਨੰਨੇ ਜੇ ਹੱਥ ਪਹੁੰਚਦੇ ਸੀ ਨਾ, ਉਥੋਂ ਤੱਕ ਦਸਤਾਰ ਸਜਾ ਕੇ। ਹੁਣ ਕੁਦਰਤੀ ਆ ਵੀ 10-12 ਇੱਥੋਂ ਤੱਕ 5-7 ਫੁੱਟ ਇੰਚ ਤੇ ਉੱਪਰ ਹੋ ਗਏ ਨਾ ਹੱਥ, ਤੇ ਗੁਰੂ ਪਿਤਾ ਜੀ ਦੀ ਗੋਦ ਚ ਜਾ ਕੇ ਕਹਿੰਦੇ, ਪਿਤਾ ਜੀ ਵੇਖੋ ਮੈਂ ਕਿੰਨਾ ਵੱਡਾ ਹੋ ਗਿਆ, ਵੇਖੋ ਹੁਣ ਮੈਨੂੰ ਸ਼ਸਤਰ ਫੜਾਓ, ਹੁਣ ਮੈਂ ਜੰਗ ਵਿੱਚ ਜੁਝਾਂਗਾ, ਮੈਂ ਵੀ ਵੈਰੀ ਦੇ ਆਹੂ ਲਾਹਾਂਗਾ, ਮੈਂ ਵੀ ਜ਼ੁਲਮ ਦਾ ਨਾਸ਼ ਕਰਾਂਗਾ। ਇੱਥੇ ਵੀ ਵਿਵੇਕਸ਼ੀਲਤਾ ਵੇਖੋ। ਤੇ ਪਿਤਾ ਜੀ ਨੇ ਗੱਲ ਨਾ ਲਾ ਕੇ ਕਿਹਾ ਸੀ, ਫਤਿਹ ਸਿੰਘ ਤੂੰ ਬਹੁਤ ਵੱਡਾ ਹੋਏਗਾ, ਇਸ ਲਈ ਉਹ ਬਾਲ ਨਹੀਂ ਹਨ, ਉਹ ਸਾਡੇ ਲਈ ਬਹੁਤ ਵੱਡੇ ਹਨ, ਉਹ ਬਾਬਾ ਜੀ ਨੇ ਸਾਡੇ ਸਾਧ ਸੰਗਤ। ਉਹਨਾਂ ਦੀ ਦਸਤਾਰ ਸਾਡੇ ਕਿਰਦਾਰ ਦਾ ਪ੍ਰਤੀਕ ਹੈ, ਕਿਉਂਕਿ ਉਹਨਾਂ ਨੇ ਇਕੱਲੀ ਦਸਤਾਰ ਨਹੀਂ ਦਿੱਤੀ, ਨਾਲ ਸਿੱਖੀ ਦਾ ਕਿਰਦਾਰ ਦਿੱਤਾ। ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਇੱਕ ਸੁਨੇਹਾ ਦਿੱਤਾ ਗਿਆ, 18 ਤਰੀਕ ਨੂੰ ਕੌਮੀ ਤੌਰ ਦੇ ਉੱਤੇ ਦਸਤਾਰ ਬੰਦੀ ਆਓ ਆਪਣੇ ਬਾਲਾਂ ਨੂੰ ਲੈ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਮਕਸ਼। ਤੇ ਮੈਂ ਉੱਥੇ ਵੀ, ਅਸੀਂ ਸ੍ਰੀ ਫਤਿਹਗੜ੍ਹ ਸਾਹਿਬ ਵੀ ਉੱਥੇ ਤੇ ਲਗਾਤਾਰ ਹੀ ਇਹ ਸੇਵਾ ਕਰਦੇ ਹਾਂ ਨਾ ਜੀ, ਉੱਥੇ ਤੇ ਬਹੁਤ ਪਰਿਵਾਰ ਜਿਨ੍ਹਾਂ ਨੇ ਆਪਣੇ ਬੱਚਿਆਂ ਦੇ ਸੀਸ ਤੇ ਪਹਿਲੀ ਵਾਰੀ ਦਸਤਾਰ ਸਜਾਉਣੀ ਹੁੰਦੀ ਹੈ, ਤੇ ਲਗਭਗ ਨਿਰੰਤਰ ਹੀ ਪਰਿਵਾਰ ਜਿਹੜੇ ਨੇ ਉੱਥੇ ਆਉਂਦੇ ਨੇ, ਬਾਬਿਆਂ ਦੇ ਚਰਨਾਂ ਚ ਬਹਿ ਕੇ ਜਾਂ ਠੰਡੇ ਬੁਰ ਚ ਬਹਿ ਕੇ ਗੁਰੂ ਗੁਰੂ ਜਪਦਿਆਂ ਦਸਤਾਰ ਸੀਸ ਤੇ ਸਜਾਉਂਦੇ ਆ, ਤੇ ਨਾਲ ਇਹ ਸਿੱਖਿਆ ਮਿਲ ਜੇ ਕਿ ਸਾਡਾ ਕਿਰਦਾਰ ਵੀ ਬਾਬਾ ਫਤਿਹ ਸਿੰਘ ਵਰਗਾ ਬਣ ਜੇ, ਸਾਡੀ ਦਸਤਾਰ ਵੀ ਬਾਬਾ ਫਤਿਹ ਸਿੰਘ ਵਾਂਗ ਉੱਚੀ ਹੋ ਜਾਏ। ਉਹਨਾਂ ਨੇ ਨਿਰਭੈਤਾ ਦਿੱਤੀ ਸਾਨੂੰ, ਸਵੈ ਮਾਣ ਦਿੱਤਾ, ਅੰਦਰ ਦੀ ਸੁਜਗ ਚੇਤਨਾ ਦਿੱਤੀ ਸਾਨੂੰ ਸਾਧ ਸੰਗਤ, ਵਾਸ਼ਨਾਵਾਂ ਨੂੰ, ਲੋਭ ਨੂੰ, ਜ਼ਿੰਦਗੀ ਦੇ ਮਾਇਕੀ ਪਦਾਰਥਾਂ ਨੂੰ ਕਿਵੇਂ ਜਿੱਤੀਦਾ। ਨੌਜਵਾਨ ਵੀਰੋ, ਬਾਬਿਆਂ ਦੇ ਸ਼ਹੀਦੀ ਦਿਹਾੜੇ ਆ ਰਹੇ, ਦਸੰਬਰ ਦਾ ਮਹੀਨਾ ਆਰੰਭ ਹੁੰਦਾ, ਮੇਰੀ ਕਥਾ ਨਹੀਂ ਸੀ ਇਸ ਲਿਸਟ ਵਿੱਚ, ਇਹ ਤੇ ਸਤਿਕਾਰਯੋਗ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਲੁਧਿਆਣੇ ਵਾਲਿਆਂ ਨੇ ਸਿਰਫ ਹੁਕਮ ਦਿੱਤਾ ਵੀ ਸਾਹਿਬਜ਼ਾਦਿਆਂ ਦੀ ਇੱਕ ਵਾਰੀ ਗੱਲ ਕਰ ਜੀ ਆ ਕੇ। ਅੱਜ ਬਾਬਾ ਫਤਿਹ ਸਿੰਘ ਜੀ ਦਾ ਜਨਮ ਦਿਹਾੜਾ, ਲਗਾਤਾਰ ਜਿਹੜੇ ਫਤਿਹਗੜ੍ਹ ਸਾਹਿਬ ਦੇ ਸਮਾਗਮ ਨੇ, 18 ਤੇ 19 ਤਰੀਕ ਦੀ ਸ਼ਾਮ ਨੂੰ, 18 ਨੂੰ ਫਤਿਹਗੜ੍ਹ ਸਾਹਿਬ, 19 ਤਰੀਕ ਨੂੰ ਗੁਰਦੁਆਰਾ ਜੋਤੀ ਸਰੂਪ ਸਾਹਿਬ, ਉੱਥੇ ਸਮਾਗਮ ਹੋਣੇ ਨੇ। ਭਾਈ ਸਾਹਿਬ ਭਾਈ ਪਿੰਦਰਪਾਲ ਸਿੰਘ ਜੀ ਕੌਮ ਦੇ ਵਿਦਵਾਨ, ਉਹਨਾਂ ਨੇ ਕਥਾ ਕਰਨੀ ਹੈ, ਤੁਸੀਂ ਲਾਹੇ ਲਇਓ ਜ਼ਰੂਰ, ਜਿਹੜੇ ਦੂਰ ਨੇ ਉਹ ਘਰਾਂ ਚ ਬਹਿ ਕੇ ਲਇਓ। ਫਿਰ ਸਫ਼ਰ ਏ ਸ਼ਹਾਦਤ ਆਰੰਭ ਹੋ ਜਾਣਾ, ਸਫ਼ਰ 22 ਤਰੀਕ ਤੋਂ ਸ਼ੁਰੂ ਹੋਣਾ। ਭਾਈ ਸਾਹਿਬ ਜੀ ਹੋਰਾਂ ਨੇ ਅਨਾਊਂਸ ਕੀਤਾ ਸੀ 21 ਤਰੀਕ ਕਹਿ ਦਿੱਤਾ ਸੀ, 22 ਤਰੀਕ ਨੂੰ ਪਹਿਲਾ ਪੜਾਅ 7 ਪੋਹ ਨੂੰ ਬਾਬਾ ਕੁੰਮੇ ਮਾਸ਼ਕੀ ਦੀ ਸ਼ਾਨ, ਦੂਸਰਾ ਪੜਾਅ 8 ਪੋਹ ਨੂੰ 23 ਤਰੀਕ ਸਹੇੜੀ ਗੰਗੂ ਦਾ ਪਿੰਡ ਤੇ ਫਿਰ ਕੋਤਵਾਲੀ ਸਾਹਿਬ 24 ਤਰੀਕ ਨੂੰ ਸਾਧ ਸੰਗਤ 9 ਪੋਹ ਨੂੰ ਤੇ ਫਿਰ 25 ਦਸੰਬਰ ਠੰਡਾ ਬੁਰਜ ਆਪਣੀ ਕੌਮ ਨੂੰ ਸੁਨੇਹਾ ਦਿਓ ਗੁਰੂ ਘਰਾਂ ਚ ਜੁੜੋ ਗਲੀਆਂ ਮੁਹੱਲਿਆਂ ਚ ਪਰਿਵਾਰਾਂ ਚ 25 ਦਸੰਬਰ ਸਾਡਾ ਇੱਕ ਪੁਰਬ ਬਣ ਜਾਏ ਡੁੱਲੇ ਲਹੂ ਦੀ ਵੰਗਾਰ ਸਾਡਾ ਵਿਰਸਾ ਸਾਡਾ ਪਰਿਵਾਰ ਇੱਕ ਲੇਖਾ ਜੋਖਾ ਕਰੀਏ 25 ਦਸੰਬਰ ਨੂੰ ਕੌਮੀ ਦਿਹਾੜਾ ਬਣਾ ਦਈਏ ਸਾਧ ਸੰਗਤ ਕਿ ਅੱਜ ਅਸੀਂ ਬੈਠ ਕੇ ਅਨਾਲਿਸਿਸ ਕਰਨਾ ਕਿ ਸਾਡਾ ਪਰਿਵਾਰ ਕਿੱਥੇ ਖੜਾ ਤੇ ਸਾਡੀ ਵਿਰਾਸਤ ਕੀ ਹੈ ਜੋੜੋ ਬੱਚਿਆਂ ਨੂੰ ਟੁੱਟਿਆਂ ਹੋਇਆਂ ਨੂੰ ਜੋੜਨ ਦਾ ਯਤਨ ਕਰੋ ਪਿਆਰ ਗਲਵੱਕੜੀ ਚ ਲਾਓ ਸਾਧ ਸੰਗਤ ਨਫ਼ਰਤ ਕਰਕੇ ਤੱਕਣਾ ਨਹੀਂ ਸਾਡੇ ਕੋਲ ਇੱਕੋ ਇੱਕ ਸਾਧਨ ਹੈ ਸੰਸਾਰ ਲਈ ਵੀ ਤੇ ਪਰਮੇਸ਼ਰ ਵਾਸਤੇ ਵੀ ਉਹ ਹੈ ਪਿਆ ਜਿਨ ਪ੍ਰੇਮ ਕੀਓ ਤਿੰਨ ਹੀ ਪ੍ਰਭ ਪਾਇਓ ਸਿੱਖੀ ਡਾਂਗ ਨਾਲ ਨਹੀਂ ਫੈਲਣੀ ਸਾਧ ਸੰਗਤ ਟੁੱਟਿਆਂ ਹੋਇਆਂ ਨੂੰ ਜੋੜਨ ਲਈ ਆਓ ਸਿਰਾਂ ਤੇ ਦਸਤਾਰਾਂ ਸਜਾ ਕੇ 25 ਦਸੰਬਰ ਨੂੰ ਗੁਰੂ ਘਰਾਂ ਚ ਮੁਹੱਲਿਆਂ ਚ ਇਕੱਠੇ ਹੋਈਏ ਤੇ ਉਹਨਾਂ ਨੂੰ ਦੱਸੀਏ ਕਿ ਸਾਡੀ ਅੱਜ ਦੀ ਵਿਰਾਸਤ ਕੀ ਹੈ ਮੇਰੇ ਸਾਹਿਬ ਦੇ ਜਿਗਰ ਦੇ ਟੁਕੜੇ ਠੰਡੇ ਬੁਰਜ ਵਿਚ ਪਹੁੰਚ ਕੇ ਧਰਮ ਦੀਆਂ ਨੀਹਾਂ ਪੱਕੀਆਂ ਕਰ ਰਹੇ ਨੇ ਸਾਡੇ ਬੱਚੇ ਕਿਤੇ ਗੁਆਚੇ ਨਾ ਰਹਿਣ ਠੀਕ ਹੈ ਅਸੀਂ ਸਮਾਜ ਚ ਰਹਿਣਾ ਸਾਨੂੰ ਸਾਰਿਆਂ ਦੇ ਦਿਹਾੜਿਆਂ ਇੱਕ ਦੂਜੇ ਦੀ ਇੱਜ਼ਤ ਕਰਨੀ ਚਾਹੀਦੀ ਹੈ ਚੰਗੀ ਭਾਸ਼ਾ ਬੋਲਣੀ ਚਾਹੀਦੀ ਹੈ ਪਰ ਇਹ ਲੇਖਾ ਜ਼ਰੂਰ ਕਰਨਾ ਸਾਧ ਸੰਗਤ ਇੱਕ ਹੋਰ ਵੀ ਲੇਖਾ ਕਰਨਾ ਅੱਜ ਸ਼੍ਰੋਮਣੀ ਅਕਾਲੀ ਦਲ ਕੌਮ ਦੀ ਨੁਮਾਇੰਦਾ ਜਥੇਬੰਦੀ ਸੰਘਰਸ਼ਸ਼ੀਲ ਜਥੇਬੰਦੀ ਕੌਮ ਦੀ ਹਿੱਤਾਂ ਦੀ ਜਾਮਨ ਜਥੇਬੰਦੀ ਜਿਹੜੀ ਕੌਮ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਤਾਬਿਆ ਵਿਚ ਸਾਜੀ ਉਹਦਾ ਸਥਾਪਨਾ ਦਿਵਸ ਹੈ ਪਹਿਲਾਂ ਮਹੰਤਾਂ ਨਾਲ ਲੜੇ ਫਿਰ ਅੰਗਰੇਜ਼ਾਂ ਨਾਲ ਲੜੇ ਫਿਰ ਹਕੂਮਤਾਂ ਨਾਲ ਲੜੇ ਭਾਵੇਂ ਉਹ ਐਮਰਜੈਂਸੀ ਸੀ ਭਾਵੇਂ ਉਹ ਧਰਮ ਯੁੱਧ ਮੋਰਚਾ ਸੀ ਕਿੱਡੇ ਗੌਰਵਸ਼ਾਲੀ ਸਾਡਾ ਇਤਿਹਾਸ ਹੈ ਮੈਂ ਇੱਕ ਬੇਨਤੀ ਕਰਾਂ ਸਮੂਹ ਅਕਾਲੀ ਦਲ ਦੇ ਵੀ ਵਰਕਰਾਂ ਨੂੰ ਮੇਰੀ ਬੇਨਤੀ ਹੈ ਜਿਹੜੇ ਸਾਡੇ ਦਿਹਾੜੇ ਹੁੰਦੇ ਨੇ ਨਾ ਜੀ ਇਹ ਦਿਹਾੜੇ ਸੈਲਫ ਅਨੈਲਸਿਸ ਦੇ ਦਿਹਾੜੇ ਹੁੰਦੇ ਆ ਤੇ ਸੈਲਫ ਅਨੈਲਸਿਸ ਦਾ ਮਤਲਬ ਹੈ ਕਿ ਅਸੀਂ ਕਿੱਥੋਂ ਤੁਰੇ ਸੀ ਅੱਜ ਕਿੱਥੇ ਹਾਂ ਤੇ ਭਵਿੱਖ ਵਿਚ ਕਿੱਥੇ ਪਹੁੰਚਣਾ ਜਿਹੜੀਆਂ ਕੌਮਾਂ ਜਿਹੜੀਆਂ ਸੰਸਥਾਵਾਂ ਇਹ ਵਿਸ਼ਲੇਸ਼ਣ ਨਹੀਂ ਕਰਦੀਆਂ ਖਿਮਾ ਕਰਿਓ ਕਦੀ ਕਾਮਯਾਬ ਨਹੀਂ ਹੋ ਸਕਦੀਆਂ ਮੈਂ ਫਿਰ ਬੇਨਤੀ ਦੁਹਰਾ ਰਿਹਾ ਬਹੁਤ ਸ਼ਾਨਾ ਮੱਤਾ ਇਤਿਹਾਸ ਹੈ ਸਾਡੇ ਪੁਰਖਿਆਂ ਨੇ ਜਾਨਾਂ ਹੂਲ ਕੇ ਸੰਸਥਾਵਾਂ ਖੜੀਆਂ ਕੀਤੀਆਂ ਨੇ ਤੇ ਮੈਂ ਤੁਹਾਨੂੰ ਬੇਨਤੀ ਕਰਾਂਗਾ ਕੌਮ ਨੂੰ ਮਾਣ ਕਰਨ ਦੀ ਲੋੜ ਹੈ ਇਹਨਾਂ ਸੰਸਥਾਵਾਂ ਦੇ ਉੱਤੇ ਪਰ ਨਾਲ ਇਹ ਲੇਖਾ ਬਹੁਤ ਜ਼ਰੂਰੀ ਹੈ ਕਿ ਉਹ ਪੁਰਖਿਆਂ ਦਾ ਜਜ਼ਬਾ ਕੀ ਸੀ ਇੱਕ ਛੋਟੀ ਜਿਹੀ ਗੱਲ ਫਿਰ ਮੈਂ ਇੱਥੇ ਕਰ ਲਵਾਂ ਪਹਿਲੇ ਪ੍ਰਧਾਨ ਬਣੇ ਸੀ ਸੇਵਾਦਾਰ ਬਣੇ ਸੀ ਸਰਮੁਖ ਸਿੰਘ ਝਬਾਲੀਆ ਤੇ ਮੈਂ ਉਹਨਾਂ ਦੇ ਘਰ ਦੀ ਇੱਕ ਵਿਥਿਆ ਸੁਣੀ ਪੁਰਾਣੇ ਅਕਾਲੀ ਬਜ਼ੁਰਗਾਂ ਕੋਲੋਂ ਸਿਆਣੇ ਪਰੋੜ ਅਕਾਲੀਆਂ ਕੋਲੋਂ ਉਹ ਕਹਿੰਦੇ ਜੀ ਸਰਮੁਖ ਸਿੰਘ ਹੋਰਾਂ ਦੀ ਛੋਟੀ ਭੈਣ ਨੇ ਗੱਲ ਸੁਣਾਈ ਕਿ ਸਾਡੇ ਘਰ ਦੀ ਕੁਰਕੀ ਕਰਨ ਵਾਸਤੇ ਹਾਕਮ ਆ ਗਏ ਅੰਗਰੇਜ਼ ਤੇ ਮਾਂ ਜੀ ਪੀੜੀ ਤੇ ਬੈਠੀ ਸੀ ਹਾਕਮ ਲਿਖਾ ਰਿਹਾ ਸੀ ਸਮਾਨ ਚੁੱਕਿਆ ਜਾ ਰਿਹਾ ਸੀ ਕੱਲੀ ਕੱਲੀ ਚੀਜ਼ ਉਹ ਪੰਥ ਪ੍ਰਸਤ ਸਨ ਘਰਾਂ ਦੀਆਂ ਕੁਰਕੀਆਂ ਹੋ ਗਈਆਂ ਪੰਥ ਪ੍ਰਸਤੀ ਤੋਂ ਨੀ ਮੁੜੇ ਕੁਛ ਵੀ ਪੱਲੇ ਨਹੀਂ ਦੇ ਕਿਉਂਕਿ ਕਲਗੀ ਧਰ ਪਿਤਾ ਦੇ ਰਾਹ ਤੇ ਤੁਰਨ ਵਾਲੇ ਸੀ ਮੈਂ ਉੱਜੜਾ ਪੰਥ ਵਸੇ ਮਨ ਚਾਓ ਘਨੇਰਾ ਇਹ ਨਾਰਾ ਕਹਿੰਦੇ ਮਾਂ ਜੀ ਪੀੜੀ ਤੇ ਬੈਠੇ ਸੀ ਤੇ ਅਧਿਕਾਰੀ ਮਾਂ ਨੂੰ ਕਹਿਣ ਲੱਗਾ ਪੀੜੀ ਤੋਂ ਉੱਠੋ ਤੇ ਮਾਤਾ ਕਹਿਣ ਲੱਗੀ ਪੀੜੀ ਕੀ ਅੜਿੱਕਾ ਪਾ ਰਹੀ ਹੈ ਤੁਸੀਂ ਸਮਾਨ ਚੁੱਕੋ ਕਿੰਨੇ ਸਬਰ ਤੇ ਧੀਰਜ ਵਾਲੇ ਸੀ ਪਰ ਪੰਥ ਪ੍ਰਸਤੀ ਤੋਂ ਮੂੰਹ ਨਹੀਂ ਮੋੜਨਾ ਤੁਸੀਂ ਸਮਾਨ ਚੁੱਕੋ ਤੇ ਅਧਿਕਾਰੀ ਕਹਿੰਦਾ ਨਹੀਂ ਮਾਂ ਇਹ ਪੀੜੀ ਵੀ ਕੁਰਕੀ ਵਿੱਚ ਹੈ ਤੁਹਾਡੇ ਘਰ ਦੀ ਪੀੜੀ ਵੀ ਬਾਕੀ ਨਹੀਂ ਬਚਣੀ ਧੰਨ ਸਨ ਜੀ ਉਹ ਗੁਰਮੁਖ ਰੂਹਾਂ ਜਿਨ੍ਹਾਂ ਨੇ ਪੰਥ ਵਾਸਤੇ ਆਪਣਾ ਸਾਰਾ ਸਾਰਾ ਕੁਝ ਕੁਰਬਾਨ ਕਰ ਦਿੱਤਾ ਤੇ ਆਹ ਅਨੈਲਿਸਿਸ ਕਰਨਾ ਕਿ ਅਸੀਂ ਕਿੱਥੋਂ ਤੁਰੇ ਸੀ ਆਪਣਾ ਬੀਤਿਆ ਹੋਇਆ ਪਾਸਟ ਆਪਣਾ ਵਰਤਮਾਨ ਤੇ ਉਹਦੇ ਚਾਨਣ ਚ ਲੇਖਾ ਜੋਖਾ ਕਰਕੇ ਭਵਿੱਖ ਕਿਵੇਂ ਸਵਾਰਨਾ ਜੇ ਗੁਰਮੁਖੋ ਚੇਤਨ ਹੋਵਾਂਗੇ ਆਪਣੀਆਂ ਸੰਸਥਾਵਾਂ ਤੇ ਮਾਣ ਕਰਾਂਗੇ ਵਿਰਸਾ ਸੰਭਾਲਾਂਗੇ ਸਾਡਾ ਭਵਿੱਖ ਰੋਸ਼ਨ ਹੋਏਗਾ ਸੋ ਸੁਭਾਗੇ ਸਿੱਖੋ ਆਪ ਜੀ ਨੂੰ ਬਾਬਾ ਫਤਿਹ ਸਿੰਘ ਜੀ ਦੇ ਆਗਮਨ ਦਿਹਾੜੇ ਦੀ ਬਹੁਤ ਮੁਬਾਰਕ ਇਹ ਸਾਰੇ ਸਮਾਗਮ ਦਿਨ ਦੇ ਸਮਾਗਮ ਕੀਰਤਨ ਸਮਾਗਮ ਆ ਰਹੇ ਨੇ 10 ਤੋਂ 12 ਵਜੇ ਤੱਕ PTC ਸਿਮਰਨ ਦੇ ਉੱਤੇ ਇੱਕ ਪੋਹ ਤੋਂ ਰਾਤ ਦੇ ਵੀ ਨਾਲ ਸਮਾਗਮ ਸ਼ੁਰੂ ਹੋ ਜਾਣੇ ਦਿਨ ਦੇ ਵੀ ਚੱਲਣੇ ਨੇ ਫਿਰ 18 ਤੇ 19 ਤਰੀਕ ਦੇ ਸਮਾਗਮ ਨੇ ਫਤਿਹਗੜ੍ਹ ਸਾਹਿਬ ਫਿਰ ਸਫ਼ਰੇ ਸ਼ਹਾਦਤ ਤੇ ਫਿਰ ਸ਼ਹੀਦੀ ਦਿਹਾੜਾ 26, 27 ਤੇ 28 ਤਰੀਕ ਨੂੰ ਸ਼ਹੀਦੀ ਨਗਰ ਕੀਰਤਨ ਹੈ ਤੇ ਦੁਨੀਆਂ ਦੇ ਉੱਤੇ ਇੱਕ ਨਗਰ ਕੀਰਤਨ ਹੈ, ਜਪਜੀ ਸਾਹਿਬ ਪੜ੍ਹ ਕੇ ਸ਼ੁਰੂ ਹੁੰਦਾ ਤੇ ਸੋਹਿਲਾ ਸਾਹਿਬ ਦਾ ਪਾਠ ਕਰਕੇ ਫਿਰ ਇਹ ਸ਼ਬਦ ਪੜਿਆ ਜਾਂਦਾ, ਜੋਤੀ ਜੋਤ ਰਲੀ ਸੰਪੂਰਨ ਥੀਆ ਰਾਮ, ਸੂਰਜ ਕਿਰਨ ਮਿਲੇ ਜਲ ਕਾ ਜਲ। ਇਹ ਪ੍ਰੇਮ ਦੇ ਸ਼ਬਦ ਪੜ੍ਹ ਕੇ ਜੋਤੀ ਸਰੂਪ ਸਾਹਿਬ ਫਿਰ ਮੱਥਾ ਟੇਕ ਕੇ ਫਿਰ ਇਹ ਸਭਾ ਸਮਾਪਤ ਹੁੰਦੀ ਸਾਧ ਸੰਗਤ। ਸੋ ਭਾਗਾਂ ਵਾਲਿਓ, ਇਹ ਜਿਹੜੇ ਦਿਨ ਨੇ ਨਾ, ਇਹ ਸਿਮਰਨ ਦੇ ਦਿਨ ਨੇ। ਪਰਿਵਾਰਾਂ ਚ ਬੈਠੋ, ਸਹਿਜ ਆਵੇ, ਵਿਸ਼ਲੇਸ਼ਣ ਕਰੋ, ਸਾਹਿਬਜ਼ਾਦਿਆਂ ਦੀਆਂ ਬਾਤਾਂ ਸੁਣਾਓ, ਬਾਣੀ ਪੜੋ, ਨਾਮ ਜਪੋ, ਤੇ ਇਹ ਮਹੀਨਾ ਟਰਾਇਲ ਦਾ ਮਹੀਨਾ ਬਣਾ ਲਓ। ਫਿਰ 11 ਮਹੀਨੇ ਕਦੀ ਸਾਹਿਬਜ਼ਾਦੇ ਨਹੀਂ ਭੁੱਲਣਗੇ। ਜੇ ਸਾਹਿਬਜ਼ਾਦੇ ਚੇਤੇ ਨੇ ਨਾ ਜੀ, ਤੇ ਹਿੰਮਤ ਆਉਂਦੀ, ਬਲ ਆਉਂਦੀ, ਬਲ ਆਉਂਦਾ ਅੰਦਰ। ਸਾਹਿਬਜ਼ਾਦੇ ਚੇਤੇ ਕੀਤੇ ਸੀ, ਸਰਹੰਦ ਦੀ ਦੀਵਾਰ ਚੇਤੀ ਕੀਤੀ ਸੀ, ਤੇ 40,000 ਸਿੱਖ ਚੱਪੜ ਚਿੜੀ ਦੇ ਮੈਦਾਨ ਚ ਇਕੱਠਾ ਹੋਇਆ ਸੀ। 750 ਸਾਲ ਦੀ ਹਕੂਮਤ ਦੀਆਂ ਜੜਾਂ ਪੁੱਟ ਦਿੱਤੀਆਂ ਸਾਧ ਸੰਗਤ। ਇਸ ਲਈ ਮੈਂ ਚਾਹੁੰਦਾ ਤੁਹਾਨੂੰ ਸਾਰਿਆਂ ਨੂੰ ਸਾਹਿਬਜ਼ਾਦੇ ਚੇਤੇ ਆਉਣ, ਸਵੈ ਮਾਣ ਆਏ, ਗੈਰਤ ਆਏ। ਆਓ ਰਹਿੰਦੇ ਸਮੇਂ ਚ ਸ਼ਬਦ ਦੀ ਵਿਚਾਰ ਸੰਖੇਪ ਜੇ ਰੂਪ ਚ ਕਰਨ ਦਾ ਯਤਨ ਕਰੀਏ। ਸੁਨੇਹਾ ਦੇਣ ਵਾਸਤੇ ਉਹ ਚੇਚੀ ਸੇਵਾ ਮੇਰੀ ਸੰਸਥਾ ਨੇ ਲਾਈ ਸੀ, ਮੈਂ ਸਫਲ ਹੋਇਆ ਕਿ ਨਹੀਂ ਹੋਇਆ, ਇਹ ਹੁਣ ਤੁਸੀਂ ਸਬੂਤ ਦੇਣਾ। ਸਾਰੇ ਪਿਆਰ ਵਿਚ ਆਖੋ ਸਤਨਾਮ ਸ੍ਰੀ ਵਾਹਿਗੁਰੂ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੂਹੀ ਮਹੱਲਾ ਤੀਜਾ। ਕਾਇਆ ਕਾਮਨ ਅਤ ਸੁਵਾਲਿਓ, ਫਿਰ ਵਸੈ ਜਿਸ ਨਾਲੇ।
ਕਾਇਆ ਕਾਮਨ, ਇਥੋਂ ਸ਼ੁਰੂ ਕਰੀਏ ਜੀ। ਇਹ ਨਿੱਜ ਕੀ ਹੈ? ਇਸਤਰੀ। ਇਹਨੂੰ ਬਣਾਉਣਾ ਸੁਹਾਗਣ। ਬਾਹਰੀ ਕੱਪੜਿਆਂ ਦਾ ਰੰਗ ਬਦਲ ਕੇ ਨਹੀਂ, ਅੰਦਰੋਂ ਸਹੁ ਵਾਲੀ ਬਣ ਕੇ। ਤੇ ਇਹ ਜਿੰਦ ਸਾਡੀ, ਸਾਡਾ ਨਿੱਜ, ਸਾਡਾ ਆਪਾ। ਕਾਇਆ ਕਾਮਨ ਅਤ ਸੁਆਲਿਓ, ਕਿਹੜੀ ਸੋਭ ਨੀਕ ਹੈ? ਪਿਰ ਵਸਿਆ ਜਿਸ ਨਾਲੇ, ਪਿਰ ਸੱਚੇ ਤੇ ਸਦਾ ਸੁਹਾਗਣ, ਗੁਰ ਕਾ ਸ਼ਬਦ ਸੰਭਾਲੇ। ਜਿਹਨੇ ਸ਼ਬਦ ਨਾਲ ਨਿੱਜ ਸ਼ਿੰਗਾਰਿਆ, ਉਹਦੇ ਸਦਾ ਹੀ ਕੰਤ ਅੰਗ ਸੰਗ ਹੈ, ਤੇ ਉਹ ਸੋਭ ਨੀਕ ਸਦਾ ਜਿੰਦ, ਉਹ ਰੂਹ ਸੁਹਾਗਣ ਹੈ।
ਹਰ ਕੀ ਭਗਤ ਸਦਾ ਰੰਗ ਰਾਤਾ, ਹੋਮੈ ਵਿੱਚੋ ਹੋ ਜਾਲੇ।
ਗੁਰੂ ਦੀ ਜਿਹੜੀ ਬੰਦਗੀ ਹੈ, ਵਾਹਿਗੁਰੂ ਦਾ ਜਿਹੜਾ ਨਾਮ ਹੈ, ਉਹਦੇ ਵਿੱਚ ਰੱਤੀਆਂ ਹੋਈਆਂ ਰੂਹਾਂ ਜਿਹੜੀਆਂ ਹੁੰਦੀਆਂ, ਉਹ ਮੈਂ ਦਾ ਪਰਦਾ ਹਟਾ ਕੇ ਕੰਤ ਨਾਲ ਮਿਲ ਜਾਂਦੀਆਂ। ਜਬ ਹਮ ਹੋਤੇ ਤਬ ਤੂੰ ਨਾਹੀ ਨਾ, ਤੇ ਹਉ ਮੈਂ ਨੂੰ ਕਿੱਦਾਂ ਜਾਲਦੀਆਂ। ਹਰ ਕੀ ਭਗਤ ਸਦਾ ਰੰਗ ਰਾਤੇ, ਤੂੰ ਤੂੰ ਕਰਤਾ ਤੂੰ ਹੁਆ, ਏਦਾਂ ਉਹ ਆਪਣੀ ਹਉਮੈ ਨੂੰ ਸਾੜ ਲੈਂਦੀਆਂ ਹਨ।
ਵਾਹੋ ਵਾਹੋ ਪੂਰੇ ਗੁਰ ਕੀ ਬਾਣੀ, ਪੂਰੇ ਗੁਰ ਤੇ ਉਪਜੀ ਸਾਚ ਸਮਾਣੀ।
ਹਾਂ, ਇਹ ਉਪਜੀ ਹੈ ਗੁਰੂ ਦੇ ਹਿਰਦੇ ਤੋਂ, ਤੇ ਸਾਨੂੰ ਲੈ ਕੇ ਜਾਏਗੀ ਰੱਬ ਵਿਚ ਲੀਨ ਕਰਨ ਲਈ। ਇਹਨੂੰ ਸਦਾ ਨਮਸਕਾਰ ਕਰੀਏ। ਇਹ ਬਾਣੀ ਨਿਰੰਕਾਰ ਹੈ ਗੁਰਮੁਖੋ, ਇਹਦੇ ਤੁਲ ਹੋਰ ਕੁਝ ਨਹੀਂ। ਤਿਸ ਜੇਵਡ ਅਵਰ ਨਾ ਕੋਈ, ਇਹ ਵਾਹਿਗੁਰੂ ਵਿਚ ਲੀਨ ਕਰਦੀ ਹੈ।
ਰਹਾਓ ਕਾਇਆ ਅੰਦਰ ਸਭ ਕਿਛ ਵਸੈ, ਖੰਡ ਮੰਡਲ ਪਾਤਾਲਾ। ਕਾਇਆ ਅੰਦਰ ਜਗ ਜੀਵਨ ਦਾਤਾ ਵਸੈ, ਸਭਨਾ ਕਰੇ ਪ੍ਰਤਪਾਲਾ।
ਇੱਕ ਬਚਨ ਪੜ੍ਹਦੇ ਆ, ਜੋ ਬ੍ਰਹਮੰਡੇ ਸੋਈ ਪਿੰਡੇ, ਜੋ ਖੋਜੈ ਸੋ ਪਾਵੈ। ਜਿਹੜੀ ਕਹੀ ਨਾ, ਮੰਨੈ ਸੁਰਤ ਹੋਵੈ ਮਨ ਬੁੱਧ, ਮੰਨੈ ਸਗਲ ਭਵਨ ਕੀ ਸੁਧ। ਵਿਗਿਆਨੀ ਪਦਾਰਥ ਖੋਜਦਾ, ਗਿਆਨੀ ਆਤਮਾ ਨੂੰ ਖੋਜਦਾ, ਤੇ ਜਦੋਂ ਨਿੱਜ ਨੂੰ ਖੋਜਦਾ ਤੇ ਤ੍ਰੈ ਭਵਨ ਦੀ ਸੋਝੀ ਸੁੱਤੇ ਸਿੱਧ ਹੁੰਦੀ ਹੈ। ਤੋ ਇਸ ਦੇਹੀ ਦੇ ਅੰਦਰ ਹੀ ਫਿਰ ਸਾਰੀ ਕਾਇਨਾਤ ਦੀ ਗਿਆਨ ਵਿਵੇਕ ਕਰਤਾ ਪੁਰਖ ਵਸਾਉਂਦਾ। ਕਾਇਆ ਅੰਦਰ ਖੰਡ ਬ੍ਰਹਿਮੰਡ ਵੀ ਨਜ਼ਰ ਆਉਂਦੇ ਆ, ਮਤਲਬ ਅੰਦਰ ਟਿਕੇ ਹੋਏ ਦੇ ਵਿੱਚੋਂ ਪੈਦਾ ਹੋਈ ਸੋਝੀ ਸਾਧ ਸੰਗਤ, ਤ੍ਰੈਕਾਲ ਦਰਸ਼ੀ ਸੋਝੀ, ਟਿੱਕੀਆਂ ਹੋਈਆਂ ਸੁਰਤਾਂ ਵਿੱਚ। ਕੋਈ ਇਹਨੂੰ ਇਹ ਕੋਈ ਵੱਡੀ ਗੱਲ ਨਹੀਂ ਹੈ ਸਿੱਖੀ ਦੇ ਅੰਦਰ, ਇਹ ਬਹੁਤ ਛੋਟੀ ਗੱਲ ਕਹੀ ਹੈ। ਵਾਹਿਗੁਰੂ ਵਿੱਚ ਲੀਨ ਹੋ ਜਾਣਾ, ਪਰਮੇਸ਼ਰ ਚ ਸਮਾ ਜਾਣ ਤੱਕ ਦੀ ਜਿਹੜੀ ਸਤਾ ਹੈ, ਉਹਦੇ ਵਿੱਚ ਇਹ ਬਹੁਤ ਛੋਟਾ ਜਿਹਾ ਇੱਕ ਪੜਾਅ ਹੈ। ਜਿੱਦਾਂ ਵੀ ਅੰਦਰੋਂ ਹੀ ਸਾਰੇ ਤ੍ਰੈ ਭਵਨ ਦੀ ਸੋਝੀ ਹੋਣੀ, ਤੇ ਕਾਇਆ ਦੇ ਅੰਦਰ ਹੀ ਇਹਨੂੰ ਸਾਜਣਹਾਰਾ ਪਾਲਣਹਾਰਾ ਬੈਠਾ ਹੈ।
ਕਾਇਆ ਕਾਮਨ ਸਦਾ ਸੁਹੇਲੀ, ਗੁਰਮੁਖ ਨਾਮ ਸੰਭਾਲਾ।
ਤੇ ਫਿਰ ਇਹ ਸ਼ੋਭਨੀਕ ਹੁੰਦੀ ਹੈ, ਸੋਹਣੀ ਹੁੰਦੀ ਹੈ ਜਦੋਂ ਗੁਰੂ ਦੇ ਸਨਮੁਖ ਹੋ ਕੇ ਇਹ ਨਾਮ ਸੰਭਾਲਦੀ ਹੈ।
ਕਾਇਆ ਅੰਦਰ ਆਪੇ ਵਸੈ, ਲੱਖ ਨਾ ਲਖਿਆ ਜਾਈ, ਮਨਮੁਖ ਮੁਗਦ ਬੂਝੈ ਨਾਹੀ, ਬਾਹਰ ਭਾਲਣ ਜਾਈ।
ਮਨ ਹਰ ਜੀ ਤੇਰੇ ਨਾਲ ਹੈ, ਗੁਰਮਤੀ ਰੰਗ ਮਾਣ, ਪਰ ਮਨਮੁਖ ਨਹੀਂ ਸਮਝ ਰਿਹਾ। ਦੇਹੀ ਦੇ ਅੰਦਰ ਹੀ ਵਾਹਿਗੁਰੂ ਜੀ ਦਾ ਵਾਸਾ ਹੈ, ਨਿੱਜ ਵਿਚੋਂ ਹੀ ਤ੍ਰੈ ਭਵਨ ਦੀ ਸੋਝੀ ਮਿਲ ਜਾਣੀ ਹੈ, ਪਰ ਇਹ ਬਾਹਰ ਢੂੰਡਣ ਜਾ ਰਿਹਾ। ਬਾਹਰ ਢੂੰਡਣ ਤੇ ਛੂਟ ਪਰੇ ਗੁਰ ਘਰ ਹੀ ਮਾਹੇ ਦਿਖਾਇਆ ਥਾ। ਤੋ ਮਨਮੁਖ ਬਾਹਰ ਭਾਲ ਰਿਹਾ ਤੇ ਮੇਰਾ ਗੁਰੂ ਸਾਨੂੰ ਵਰਜ ਕੇ ਕਹਿ ਰਿਹਾ ਭਾਈ ਨਿੱਜ ਵਿਚ ਟਿਕ।
ਸਤਿਗੁਰ ਸੇਵੇ ਸਦਾ ਸੁਖ ਪਾਏ, ਸਤਿਗੁਰ ਅਲੱਖ ਦਿੱਤਾ ਲਖਾਈ।
ਜਿਹੜੇ ਗੁਰੂ ਨੂੰ ਸੇਵਦੇ ਆ ਭਾਈ ਉਹ ਆਤਮਕ ਤੌਰ ਤੇ ਆਨੰਦ ਵਿਚ ਹੈ, ਤੇ ਜਿਹੜਾ ਬਾਹਰੀ ਤੌਰ ਤੇ ਇੰਦਰੀਆਂ ਨਾਲ ਨਹੀਂ ਲਖਿਆ ਜਾਣ ਵਾਲਾ ਉਹ ਗੁਰੂ ਸਾਨੂੰ ਅੰਦਰੋਂ ਬੁਝਾ ਦਿੰਦਾ ਹੈ।
ਕਾਇਆ ਅੰਦਰ ਰਤਨ ਪਦਾਰਥ, ਭਗਤ ਭਰੇ ਭੰਡਾਰਾ।
ਸਭ ਰਤਨ ਕੀ ਹੈ? ਰਤਨ ਕੋਠੜੀ ਖੁੱਲੀ ਅਨੁਪਾ, ਪਰ ਦਿਸ ਕਿਉਂ ਨਹੀਂ ਰਹੀ? ਕਿਉਂਕਿ ਹਨੇਰਾ ਹੈ। ਨਾਮ ਅਮੋਲਕ ਰਤਨ, ਨੌ ਨਿਤ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੈਂ ਇਸਕਾ ਵਿਸਰਾਮ। ਰਤਨਾਂ ਨਾਲ ਭਰੀ ਕੋਠੜੀ ਹੈ, ਪਰ ਦਿਸ ਕਿਉਂ ਨਹੀਂ ਰਿਹਾ? ਜਿੱਦਣ ਸਤਿਗੁਰ ਸ਼ਬਦ ਉਜਾਰੋ ਦੀਪਾ ਹੋਏਗਾ ਨਾ, ਉਦਣ ਕੀ ਹੋਏਗਾ? ਬਿਨਸੈ ਅੰਧਕਾਰ ਤਹ ਮੰਦਰ, ਰਤਨ ਕੋਠੜੀ ਖੁੱਲੀ ਅਨੁਪਾ। ਉਹ ਨਾਮ ਅਮੋਲਕ ਰਤਨ ਤੇਰੇ ਅੰਦਰ ਟਿਕਿਆ ਹੋਇਆ ਭਾਈ, ਪਰ ਤੂੰ ਬਾਹਰ ਢੂੰਡ ਰਿਹਾ ਹੈ।
ਇਸ ਕਾਇਆ ਅੰਦਰ ਨੌ ਖੰਡ ਪ੍ਰਿਥਵੀ, ਹਾਟ ਪਟਨ ਬਾਜ਼ਾਰਾ।
ਜੋ ਤੂੰ ਬਾਹਰੋਂ ਰੌਣਕਾਂ ਲੱਭਣ ਦਾ ਯਤਨ ਕਰ ਰਿਹਾ ਉਹ ਤੈਨੂੰ ਅੰਦਰੋਂ ਵਿਕਾਸ ਮਿਲੇਗਾ, ਬਾਹਰੋਂ ਰੰਗ ਤਮਾਸ਼ਿਆਂ ਚੋਂ ਨਹੀਂ ਮਿਲਣਾ। ਉਹ ਸਭ ਰੌਣਕਾਂ ਅੰਦਰੋਂ ਢੂੰਡਣ ਦਾ ਯਤਨ ਕਰ।
ਇਸ ਕਾਇਆ ਅੰਦਰ ਨਾਮ ਨੌ ਨਿਧ ਪਾਈਐ, ਗੁਰ ਕੈ ਸ਼ਬਦ ਵਿਚਾਰਾ।
ਸ਼ਬਦ ਨੂੰ ਵਿਚਾਰ, ਸ਼ਬਦ ਨੂੰ ਸਮਝ, ਲੋ ਲੈ ਸ਼ਬਦ ਤੋਂ, ਚਾਨਣ ਲੈ। ਵਿਚਾਰ ਤੋਂ ਬਿਨਾਂ ਅੰਨੇ ਅਸੀਂ ਸਾਧ ਸੰਗਤ। ਤੂੰ ਸਭ ਕੁਝ ਤੈਨੂੰ ਆਪਣੇ ਨਿੱਜ ਚੋਂ ਮਿਲੇਗਾ ਭਾਈ, ਸ਼ਬਦ ਦੀ ਸੋਝੀ ਵਿਚ ਜੀ।
ਕਾਇਆ ਅੰਦਰ ਤੋਲ ਤੁਲਾਵੈ, ਆਪੇ ਤੋਲਨ ਹਾਰਾ, ਇਹੋ ਮਨ ਰਤਨ ਜਵਾਹਰ ਮਾਨਕ, ਤਿਸਕਾ ਮੋਲ ਅਫਾਰਾ।
ਇਹ ਅੰਦਰੇ ਰਤਨ ਜਵਾਹਰ ਮਾਨਕ ਇੰਨੀ ਕੀਮਤੀ ਹੋ ਜਾਣਾ ਤੇ ਉਹ ਤੋਲਣ ਹਾਰਾ ਜਿਹਦੇ ਹੱਥ ਵਿਚ ਤੱਕੜੀ ਹੈ, ਜਿਹੜਾ ਸਭ ਕੁਝ ਦਾ ਮਾਲਕ ਹੈ, ਉਹ ਤੇਰੇ ਰਿਹਦੇ ਅੰਦਰ। ਬਾਬਾ ਫਰੀਦ ਸਾਹਿਬ ਕਹਿੰਦੇ ਨਾ, ਫਰੀਦਾ ਜੰਗਲ ਜੰਗਲ ਕਿਆ ਭਵੈ, ਵਣ ਕੰਡਾ ਮੋੜ, ਵਸੀ ਰੱਬ ਹਿਆਲੀਆ, ਜੰਗਲ ਕਿਆ ਢੂੰਡੇ। ਤੋ ਅਲੱਖ ਜਿਹੜਾ ਉਹ ਤੇਰੇ ਹਿਰਦੇ ਚ ਹੀ ਵਸਿਆ ਹੋਇਆ ਹੈ।
ਮੋਲ ਕਿਤੇ ਹੀ ਨਾਮ ਪਾਈਐ ਨਾਹੀ, ਨਾਮ ਪਾਈਐ ਗੁਰ ਵਿਚਾਰਾ।
ਕਿਸੇ ਕੀਮਤ ਦੇ ਉੱਤੇ ਜੇ ਕੋਈ ਕਹੇ ਦੁਨੀਆਂ ਦੀ ਦੌਲਤ ਢੇਰੀ ਲਾ ਕੇ ਧਨਵਾਨ ਪਾ ਲੈਣਗੇ, ਨਹੀਂ ਭਾਈ। ਗੁਰੂ ਦੀ ਵਿਚਾਰ ਜਿਹੜੀ ਹੈ ਨਾ, ਸਿੱਖੀ ਸਿੱਖਿਆ ਗੁਰ ਵਿੱਚ, ਜੇ ਵਿਚਾਰ ਨਹੀਂ ਤੇ ਅਸੀਂ ਸਾਡੀ ਬੁੱਧ ਭ੍ਰਿਸ਼ਟ ਹੋ ਜਾਏਗੀ ਗੁਰਮੁਖੋ, ਸਾਡੀ ਤਾਕਤ ਵੀ ਇੰਨੀ ਹੋ ਜਾਏਗੀ, ਕਮਲੇ ਹੋ ਜਾਵਾਂਗੇ ਅਸੀਂ। ਮਹਾਰਾਜ ਨੇ ਸਾਨੂੰ ਤੇਗ ਦੇਣ ਤੋਂ ਪਹਿਲਾਂ ਜੰਗਾਂ ਲੜੀਆਂ 14, ਪਰ ਉਹਦੇ ਤੋਂ ਪਹਿਲਾਂ ਨਿਪੁੰਨ ਕੀਤਾ ਗੁਰਮਤ ਵਿਵੇਕ ਵਿੱਚ, ਸਾਨੂੰ ਭਲੇ ਤੇ ਬੁਰੇ ਦੀ ਸੋਝੀ ਦਿੱਤੀ। ਪਹਿਲੇ ਦਿਨ ਸ਼ਸਤਰ ਦਿੱਤੇ ਬਾਬਾ ਅਜੀਤ ਸਿੰਘ ਜੀ ਨੂੰ ਤੇ ਤੋਰਿਆ ਸੀ, ਜਾਓ ਉਸ ਅਬਲਾ ਨੂੰ ਛੁਡਾ ਕੇ ਲਿਆਓ, ਹੁਸ਼ਿਆਰਪੁਰ ਦੇ ਕੋਲ ਬਸੀ ਹੈ, ਪਰ ਉਪਕਾਰ ਵਾਸਤੇ ਸ਼ਸਤਰ ਦਿੱਤੇ। ਸੋ ਸਤਿਗੁਰੂ ਜੀ ਕਹਿੰਦੇ ਭਾਈ, ਸ਼ਬਦ ਵਿਚਾਰ ਤੋਂ ਬਿਨਾਂ ਮਨੁੱਖ ਬੌਰਾ ਹੋ ਜਾਂਦਾ ਹੈ।
ਗੁਰਮੁਖ ਹੋਵੇ ਸੋ ਕਾਇਆ ਖੋਜੈ, ਹੋਰ ਸਭ ਭਰਮ ਭੁਲਾਈ।
ਹਾਂ, ਬਾਕੀ ਤੇ ਭੁੱਲੇ ਹੋਏ ਹੈ। ਜਿਹੜਾ ਗੁਰੂ ਦੇ ਸਨਮੁਖ ਹੈ ਉਹ ਨਿੱਜ ਨੂੰ ਪੜਚੋਲਦਾ ਹੈ।
ਜਿਸਨੋ ਦੇ ਸੋਈ ਜਨ ਪਾਵੈ, ਹੋਰ ਕਿਆ ਕੋ ਕਰੇ ਚਤੁਰਾਈ।
ਜਿਹਦੇ ਤੇ ਬਖਸ਼ਿਸ਼ ਕਰਦਾ ਉਹ ਪਾਉਂਦੇ ਨੇ, ਬਾਕੀ ਚਤੁਰਾਈਆਂ ਨਾਲ, ਹੰਕਾਰ ਨਾਲ, ਦਿਖਾਵੇ ਨਾਲ ਨਹੀਂ ਮਿਲਦਾ।
ਕਾਇਆ ਅੰਦਰ ਭਉ ਭਾਉ ਵਸੈ, ਗੁਰ ਪ੍ਰਸਾਦੀ ਪਾਈ।
ਭਾਵਨਾ ਤੇ ਰੱਬੀ ਖੌਫ, ਜਦੋਂ ਗੁਰੂ ਦੀ ਬਖਸ਼ਿਸ਼ ਹੁੰਦੀ ਹੈ, ਇਹ ਉੱਤਮ ਗੁਣ ਨੇ ਸਾਧ ਸੰਗਤ। ਜਿਵੇਂ ਮਾਪਿਆਂ ਦਾ ਨਿਰਮਲ ਡਰ ਹੁੰਦਾ ਤੇ ਪ੍ਰੇਮ, ਇਹ ਗੁਰੂ ਦੀ ਬਖਸ਼ਿਸ਼ ਨਾਲ ਮਿਲਦਾ ਹੈ।
ਕਾਇਆ ਅੰਦਰ ਬ੍ਰਹਮਾ ਵਿਸ਼ਨ ਮਹੇਸ਼ਾ, ਸਭ ਉਪਤ ਜਿਤ ਸੰਸਾਰਾ।
ਸਾਨੂੰ ਇਹਨੂੰ ਬਾਹਰ ਭਟਕਣ ਦੀ ਲੋੜ ਨੀ ਵੀ ਕਿਹੜਾ ਦੇਵੀ ਦੇਵਤਾ ਵੱਡਾ, ਕਿਹਨੂੰ ਲੱਭਣਾ। ਸਾਰਾ ਕੁਝ ਜਿਹੜਾ ਉਤਪਤੀ ਕਰਨ ਵਾਲਾ, ਇਹਨਾਂ ਨੂੰ ਰਚਣ ਵਾਲਾ ਹੈ, ਉਹ ਵਾਹਿਗੁਰੂ ਸਾਡੇ ਹਿਰਦੇ ਚ ਬੈਠਾ ਹੈ।
ਸੱਚਾ ਆਪਣਾ ਖੇਲ ਰਚਾਇਆ, ਆਵਾ ਗੌਣ ਪਾ ਸਾਰਾ।
ਕਰਤੇ ਦੀ ਖੇਡ ਵਰਤਰੀ ਹੈ, ਜਗਤ ਜੰਮ ਰਿਹਾ ਤੇ ਮਰ ਰਿਹਾ, ਪਰ ਜਿਹੜੇ ਗੁਰਮੁਖ ਨੇ ਉਹ ਨਿੱਜ ਖੋਜਦੇ ਆ ਤੇ ਇਸ ਆਵਾਗੌਣ ਤੋਂ ਮੁਕਤ ਹੁੰਦੇ ਨੇ।
ਪੂਰਾ ਸਤਿਗੁਰ ਆਪ ਦਿਖਾਇਆ, ਸੱਚ ਨਾਮ ਨਿਸਤਾਰਾ।
ਪੂਰੇ ਗੁਰੂ ਨੇ ਬਖਸ਼ਿਸ਼ ਕਰਦਾ ਜਦੋਂ, ਤੇ ਫਿਰ ਉਹ ਨਾਮ ਦੀ ਕਮਾਈ ਨਾਲ ਨਿਸਤਾਰਾ ਕਰਾਉਂਦਾ ਹੈ।
ਸਾ ਕਾਇਆ ਜੋ ਸਤਿਗੁਰ ਸੇਵੈ, ਸੱਚੈ ਆਪ ਸਵਾਰੀ।
ਉਹ ਹੈ ਭਾਈ ਸਫਲ ਕਾਇਆ, ਜਿਹਨੂੰ ਗੁਰੂ ਚੇਤੇ ਹੈ ਤੇ ਸੱਚ ਦੀ ਕਮਾਈ ਕਰਕੇ ਜਿਹੜੇ ਨਿੱਜ ਨੂੰ ਸਵਾਰਦੇ ਹਨ।
ਬਿਨ ਨਾਮੈ ਦਰ ਢੋਈ ਨਾਹੀ, ਤਾ ਜਮ ਕਰੇ ਖੁਵਾਰੀ।
ਨਾਮ ਦੀ ਕਮਾਈ ਤੋਂ ਬਿਨਾਂ ਕਿਤੇ ਢੋਈ ਨਹੀਂ ਤੇ ਜਮਾਂ ਦੀ ਮਾਰ ਸਹਿੰਦਾ ਭਾਈ। ਨਾਮ ਕੀ ਹੈ? ਗੁਣੀ ਨਿਧਾਨ ਦੇ ਉੱਤਮ ਗੁਣ, ਉਹ ਹਿਰਦੇ ਚ ਵਸਾਈਏ। ਜਿਉਂ ਜਿਉਂ ਸ਼ਬਦ ਦੀ ਵਿਚਾਰ ਅੰਦਰ ਦ੍ਰਿੜ ਹੋਏਗੀ, ਗੁਣੀ ਨਿਧਾਨ ਦੇ ਗੁਣ ਇਹਦੇ ਚ ਵਸਣਗੇ।
ਨਾਨਕ ਸੱਚ ਵਡਿਆਈ ਪਾਏ, ਜਿਸਨੋਂ ਹਰ ਕਿਰਪਾ ਧਾਰੀ।
ਉਹ ਵਡਿਆਈ ਪਾਉਂਦੇ ਆ ਫਿਰ ਜਿਨ੍ਹਾਂ ਉੱਤੇ ਉਹ ਬਖਸ਼ਿਸ਼ ਕਰਦਾ। ਸਾਧ ਸੰਗਤ, ਉਮਰਾਂ ਦੀ ਗੱਲ ਨਹੀਂ ਹੈ। ਫਿਰ ਮੈਂ ਬੇਨਤੀ ਕਰਾਂ, 9 ਤੇ 7 ਸਾਲ ਸੀ, ਪਰ ਜਿਹੜੇ ਨਿਵਾਜੇ ਹੋਏ ਨਾ, ਧੁਰੋਂ ਆਈਆਂ ਹੋਈਆਂ ਉਹ ਪਠਾਈਆਂ ਰੂਹਾਂ, ਜੀਵਨ ਦੀ ਕਮਾਈ, ਸ਼ਬਦ ਦਾ ਚਾਨਣ, ਅੰਦਰ ਦਾ ਵਿਵੇਕ, ਮਾਂ ਗੁਜਰੀ ਦੀ ਸੰਗਤ, ਤੇ ਮੇਰਾ ਜੀ ਕਰਦਾ ਇੱਕ ਵਾਰ ਸਾਰੇ ਪ੍ਰੇਮ ਚ ਪੜੀਏ ਬਾਬਾ ਫਤਿਹ ਸਿੰਘ ਜੀ ਨੂੰ ਚੇਤੇ ਕਰਕੇ ਤੇ ਫਿਰ ਸਮਾਪਤੀ ਕਰੀਏ। ਪਰ ਉਪਕਾਰੀ ਆਏ ਜਨ, ਪਰ ਉਪਕਾਰੀ ਆਏ, ਪਰ ਉਪਕਾਰੀ ਆਏ ਜਨ, ਪਰ ਉਪਕਾਰੀ ਆਏ। ਜੀ ਦਾਨ ਦੇ ਭਗਤੀ ਲਾਇਨ, ਜੀ ਦਾਨ ਦੇ ਭਗਤੀ ਲਾਇਨ, ਹਰ ਸਿਉ ਲੈਣ ਮਿਲਾਏ ਜਨ, ਪਰ ਉਪਕਾਰੀ ਆਏ, ਪਰ ਉਪ ਉਹ ਆਏ ਨੇ ਤੇ ਉਹ ਅੱਜ ਵੀ ਪਰਉਪਕਾਰੀ ਨੇ ਸਾਧ ਸੰਗਤ। ਉਹ ਉਹਨਾਂ ਦੀ ਯਾਦ ਗੁਰੂ ਨਾਲ, ਪਰਮੇਸ਼ਰ ਨਾਲ ਜੋੜ ਦੇਗੀ। ਮੇਰੀ ਤੁਹਾਨੂੰ ਬੇਨਤੀ ਹੈ, ਗੁਰਮੁਖ ਉਸ ਦਰ ਦਾ ਚੌਕੀਦਾਰ ਹੋਣ ਦੇ ਨਾਤੇ ਜ਼ਰੂਰ ਆਪਣੇ ਬੱਚਿਆਂ ਨੂੰ, ਪਰਿਵਾਰਾਂ ਨੂੰ ਕਿਤੇ ਸਾਲ ਚ 6 ਮਹੀਨੇ ਬਾਅਦ ਜ਼ਰੂਰ ਲੈ ਕੇ ਆਇਆ ਕਰੋ। ਸਰਹੰਦ ਦੀ ਦੀਵਾਰ ਦਿਖਾਓ, ਉਹਨਾਂ ਦੇ ਹਿਰਦੇ ਚ ਰੰਗ ਚੜੇਗਾ ਸਿੱਖੀ ਦਾ। ਮਹਾਰਾਜ ਦਇਆ ਕਰਨ, ਆਓ ਸਾਰੇ ਸਮਾਪਤੀ ਕਰੀਏ।
ਸਾ ਕਾਇਆ ਜੋ ਸਤਿਗੁਰ ਸੇਵੈ, ਸੱਚੈ ਆਪ ਸਵਾਰੀ। ਵਿਨ ਨਾਮੈ ਦਰ ਢੋਈ ਨਾਹੀ, ਤਾ ਜਮ ਕਰੇ ਖੁਵਾਰੀ।
ਨਾਨਕ ਸੱਚ ਵਡਿਆਈ ਪਾਏ, ਜਿਸਨੂੰ ਹਰ ਕਿਰਪਾ ਧਾਰੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।